ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਅੰਦਰ ਕਪਟ ਸਦਾ ਦੁੱਖ ਹੈ, ਮਨ ਮੁਖ ਧਿਆਨ ਨਾ ਲਾਗੈ। ਦੁੱਖ ਵਿੱਚ ਕਾਰ ਕਮਾਵਨੀ, ਦੁੱਖ ਵਰਤੈ ਦੁੱਖ ਆਗੈ। ਅੰਦਰ ਕਪਟ ਸਦਾ ਦੁੱਖ ਹੈ, ਮਨ ਮੁਖ ਧਿਆਨ ਨਾ ਲਾਗੈ। ਦੁੱਖ ਵਿੱਚ ਕਾਰ ਕਮਾਵਨੀ, ਦੁੱਖ ਵਰਤੈ ਦੁੱਖ ਆਗੈ। ਕਰਮੀ ਸਤਿਗੁਰ ਭੇਟੀਐ, ਤਾ ਸੱਚ ਨਾਮ ਲਿਵ ਲਾਗੈ। ਨਾਨਕ ਸਹਿਜੇ ਸੁਖ ਹੋਏ, ਅੰਦਰੋ ਭ੍ਰਮ ਭਉ ਭਾਗੈ। ਕਰਮੀ ਸਤਿਗੁਰ ਭੇਟੀਐ, ਤਾ ਸੱਚ ਨਾਮ ਲਿਵ ਲਾਗੈ। ਨਾਨਕ ਸਹਿਜੇ ਸੁਖ ਹੋਏ, ਅੰਦਰੋ ਭ੍ਰਮ ਭਉ ਭਾਗੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸ਼ਬਦ ਅਵਤਾਰ ਬਾਣੀ ਦੇ ਬੋਹਿਤ, ਜੁਗੋਹ ਜੁਗ ਅਟਲ, ਪਰਮ ਸਨਮਾਨ ਯੋਗ, ਪਰਮ ਸਤਿਕਾਰ ਯੋਗ, ਚਵਰ ਛੱਤਰ ਤਖਤ ਕੇ ਮਾਲਕ, ਸਾਹਿਬੇ ਇਕਬਾਲ, ਸਾਹਿਬੇ ਬਰਕਤ, ਸਾਹਿਬੇ ਕਮਾਲ, ਮੁਰਸ਼ਦੇ ਕਾਮਲ, ਕਾਮਲੇ ਰਹਿਬਰ, ਰੌਸ਼ਨੇ ਚਿਰਾਗ, ਨੂਰੇ ਨਜ਼ਰ, ਗਿਆਨ ਦੇ ਸਾਗਰ, ਸਮੁੱਚੀ ਮਨੁੱਖਤਾ ਦੇ ਸਾਂਝਾ ਆਤਮਕ ਭੰਡਾਰ, ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਤੋਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ, ਪੀਰਾਂ ਦੇ ਪੀਰ, ਬਾਬਿਆਂ ਦੇ ਬਾਬੇ, ਜੋਗੀਆਂ ਦੇ ਜੋਗੀ, ਨਾਥਾਂ ਦੇ ਨਾਥ, ਰਹਿਬਰਾਂ ਦੇ ਰਹਿਬਰ, ਗੁਰੂਆਂ ਦੇ ਗੁਰੂ, ਮਹਾਨ ਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਮਹਾਨ ਅਸਥਾਨ ਦਰਬਾਰ ਸਾਹਿਬ ਤੋਂ ਗੁਰੂ ਕੇ ਹੁਕਮ ਦੀ ਵਿਚਾਰ ਸਰਵਣ ਕਰ ਰਹੀ ਸਨਮਾਨਯੋਗ ਸਾਧ ਸੰਗਤ ਜੀਓ, ਗੁਰੂ ਕੀ ਬਖਸ਼ੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਕਮ ਉਹ ਜੋ ਮੰਨਣਾ ਪਵੇ ਅਤੇ ਮੰਨਣਾ ਹੀ ਹੋਵੇ। ਹੁਕਮ ਦੀ ਡੈਫੀਨੇਸ਼ਨ ਵਿਆਖਿਆ ਹੀ ਇਹ ਹੈ, ਜੋ ਮੰਨਿਆ ਜਾਵੇ, ਕੇਵਲ ਪੜ੍ਹਿਆ ਨਾ ਜਾਵੇ, ਉਹ ਮੰਨਿਆ ਜਾਵੇ। ਸਾਡੇ 'ਚ ਅਕਸਰ ਐਸਾ ਹੁੰਦਾ ਹੈ ਕਿ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਹੁਕਮਨਾਮਾ ਦਰਬਾਰ ਸਾਹਿਬ ਦਾ, ਬੰਗਲਾ ਸਾਹਿਬ ਦਾ, ਸੀਸਗੰਜ ਸਾਹਿਬ ਦਾ, ਨਨਕਾਣਾ ਸਾਹਿਬ, ਪੰਜਾ ਸਾਹਿਬ, ਬਸ ਅੱਗੇ ਤੋਂ ਅੱਗੇ ਅਸੀਂ ਉਹਨੂੰ ਭੇਜੀ ਜਾਂਦੇ ਹਾਂ। ਅਗਲੇ ਵੀ ਪੜ੍ਹਦੇ ਨਹੀਂ ਅਤੇ ਉਹਨੂੰ ਬਿਨਾਂ ਪੜ੍ਹਿਆਂ ਡਿਲੀਟ ਕਰ ਦਿੰਦੇ ਨੇ, ਕਿਉਂਕਿ 100 ਹੁਕਮਨਾਮੇ ਕਿਸੇ ਕੋਲ ਆ ਗਏ ਅਤੇ ਉਹ ਵੀ ਕਨਫਿਊਜ ਹੋ ਜਾਂਦਾ ਹੈ। ਹੁਕਮ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ, ਹੁਕਮ ਕਿਤੋਂ ਵੀ ਮਿਲੇ, ਦਰਬਾਰ ਸਾਹਿਬ ਦੇ ਹੀ ਹੁਕਮਨਾਮੇ ਨੂੰ ਅਸੀਂ ਸੁਣ ਕੇ, ਸਮਝ ਕੇ, ਮੰਨ ਲਈਏ, ਕਮਾ ਲਈਏ। ਸੱਸਾ ਸੁਣਨਾ, ਸੱਸਾ ਸਮਝਣਾ ਅਤੇ ਸੱਸਾ ਸਮਾ ਜਾਣਾ, ਇਹ ਤਿੰਨ ਸੱਸੇ ਜੇ ਜੀਵਨ ਦੇ ਚਟਾਹਲ ਲਈਏ ਅਤੇ ਹੁਕਮ ਮੰਨ ਕੇ ਅਸੀਂ ਗੁਰਮੁਖ ਬਣਨ ਵਾਲੇ ਰਾਹ ਉੱਤੇ ਤੁਰ ਪੈਂਦੇ ਹਾਂ, ਪਰ ਜਦ ਹੁਕਮ ਨੂੰ ਕੇਵਲ ਪੜ੍ਹ ਲੈਂਦੇ ਹਾਂ ਜਾਂ ਸੁਣ ਲੈਂਦੇ ਹਾਂ, ਕਮਾਉਂਦੇ ਨਹੀਂ ਹਾਂ, ਅਤੇ ਫਿਰ ਮਨ ਦੇ ਪਿੱਛੇ ਤੁਰ ਕੇ ਮਨਮੁੱਖ ਹੀ ਰਹਿ ਜਾਂਦੇ ਹਾਂ। ਅੱਜ ਦੇ ਹੁਕਮ ਦੇ ਵਿੱਚ ਸਤਿਗੁਰੂ ਜੀ ਨੇ ਗੁਰਮੁਖ ਅਤੇ ਮਨਮੁੱਖ ਦੀ ਗੱਲ ਕਰਕੇ ਸਮਝਾਇਆ ਹੈ ਕਿ ਗੁਰਮੁਖ ਦਾ ਜੀਵਨ ਕੀ ਹੈ, ਗੁਰਮੁਖ ਦੇ ਜੀਵਨ ਦੇ ਵਿੱਚ ਕਿੰਨੇ ਕੁ ਸੁੱਖ ਨੇ ਅਤੇ ਮਨਮੁੱਖ ਦੇ ਜੀਵਨ ਦੇ ਵਿੱਚ ਕੀ ਹੈ। ਸਤਿਗੁਰੂ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਵਿੱਚੋਂ ਇੱਕ ਘਟਨਾ ਸਾਂਝੀ ਕਰਕੇ ਆਪਾਂ ਹੁਕਮ ਦੇ ਵਿਚਾਰ ਨਾਲ ਜੁੜੀਏ, ਤਾਂ ਕਿ ਸਾਡੇ ਅੰਦਰ ਉਹ ਭਰੋਸਾ ਹੋਰ ਪੱਕਾ ਹੋ ਜਾਵੇ ਕਿ ਗੁਰੂ ਕੀ ਸੰਗਤ 'ਚ ਬੈਠਣਾ ਕਿਸ ਤਰ੍ਹਾਂ ਹੈ ਅਤੇ ਹੁਕਮ ਨੂੰ ਸੁਣਨਾ ਕਿਸ ਤਰ੍ਹਾਂ ਹੈ। ਭਾਈ ਸੁਥਰਾ ਜੀ ਬੜੇ ਪਿਆਰੇ ਸਿੱਖ ਹੋਏ ਨੇ ਗੁਰੂ ਹਰਗੋਬਿੰਦ ਸਾਹਿਬ ਸਤਿਗੁਰੂ ਜੀ ਦੇ, ਅਤੇ ਆ ਕੇ ਸੰਗਤ 'ਚ ਬੈਠੇ ਅਤੇ ਕਥਾ ਕਰ ਰਹੇ ਸਨ ਗੁਰੂ ਹਰਗੋਬਿੰਦ ਸਾਹਿਬ ਆਪ। ਜੇ ਹੁਣ ਕਥਾ ਹੋ ਰਹੀ ਹੈ, ਇਤਨੀ ਇਕਾਗਰਤਾ ਤੁਹਾਡੀ ਮਿਲ ਰਹੀ ਹੈ ਜਿਸ ਤਰ੍ਹਾਂ ਸੱਚਖੰਡ ਬਣਿਆ ਹੋਇਆ ਹੈ, ਅਤੇ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਆਪ ਕਥਾ ਕਰ ਰਹੇ ਹੋਣ ਉੱਥੇ ਕਿਹੋ ਜਿਹਾ ਮਾਹੌਲ ਹੋਵੇਗਾ। ਭਾਈ ਸੁਥਰਾ ਜੀ ਬੈਠੇ ਨੇ, ਸਾਰੀ ਸੰਗਤ ਉਹ ਕਥਾ ਸੁਣ ਰਹੀ ਹੈ ਇਕਾਗਰਤਾ ਨਾਲ, ਪਰ ਦੋ ਚਾਰ ਸਿੱਖ ਨੇ ਜੋ ਉੱਥੇ ਬੈਠੇ ਵੀ ਆਪਸ 'ਚ ਗੱਲਾਂ ਕਰੀ ਜਾ ਰਹੇ ਨੇ। ਭਾਈ ਸੁਥਰਾ ਜੀ ਨੇ ਇੱਕ ਦੋ ਵਾਰੀ ਇਸ਼ਾਰਾ ਕੀਤਾ ਚੁੱਪ ਕਰਨ ਦਾ, ਪਰ ਜਦ ਚੁੱਪ ਨਾ ਕੀਤੇ ਤੇ ਕੰਨ ਵਿੱਚ ਕੁਝ ਬਚਨ ਕਹਿ ਕੇ ਤੇ ਦੌੜ ਗਏ। ਅੱਠ ਨੌ ਦਿਨ ਆਏ ਨਾ, ਤੇ ਜਿੱਦਣ ਆਏ ਉਸ ਦਿਨ ਉਹਨਾਂ ਸਿੱਖਾਂ ਨੇ ਮੁਸ਼ਕਾਂ ਬੰਨ ਕੇ, ਹੱਥ ਪੈਰ ਬੰਨ ਕੇ ਗੁਰੂ ਹਰਗੋਬਿੰਦ ਸਾਹਿਬ ਸਤਿਗੁਰੂ ਜੀ ਦੇ ਸਨਮੁੱਖ ਪੇਸ਼ ਕਰ ਦਿੱਤਾ। ਸਤਿਗੁਰੂ ਨੇ ਪੁੱਛਿਆ ਵੀ ਭਾਈ ਸੁਥਰੇ ਨੂੰ ਕਿਉਂ ਬੰਨਿਆ ਹੈ? ਕਹਿਣ ਲੱਗੇ, ਸਤਿਗੁਰੂ ਜੀ ਇਹਨੇ ਗੁਰੂ ਦੀ ਹਜ਼ੂਰੀ ਬੜੀ ਵੱਡੀ ਅਵੱਗਿਆ ਕੀਤੀ ਸੀ। ਕੀ ਕੀਤਾ ਸੀ? ਅਸੀਂ ਕਥਾ ਸੁਣ ਰਹੇ ਸੀ, ਬੈਠੇ ਸੀ, ਅਤੇ ਇਹ ਸਾਨੂੰ ਮਾੜੇ ਬਚਨ ਅਪਸ਼ਬਦ ਬੋਲ ਕੇ ਤੇ ਦੌੜ ਗਿਆ ਸੀ। ਸਤਿਗੁਰੂ ਨੇ ਪੁੱਛਿਆ ਭਾਈ ਸੁਥਰੇ ਨੂੰ ਕਿ ਠੀਕ ਕਹਿ ਰਹੇ ਨੇ? ਸਤਿਗੁਰੂ ਜੀ ਠੀਕ ਕਹਿ ਰਹੇ ਨੇ, ਸਜ਼ਾ ਜੋ ਮਰਜ਼ੀ ਦੇ ਦੇਣਾ, ਪਰ ਪਹਿਲਾਂ ਇਹਨਾਂ ਤੋਂ ਪੁੱਛੋ ਉਦੋਂ ਹੋ ਕੀ ਰਿਹਾ ਸੀ। ਸਿੱਖ ਕਹਿਣ ਲੱਗੇ, ਜੀ ਕਥਾ ਹੋ ਰਹੀ ਸੀ, ਕਥਾ ਕਰ ਕੌਣ ਰਿਹਾ ਸੀ? ਗੁਰੂ ਹਰਗੋਬਿੰਦ ਸਾਹਿਬ ਸਤਿਗੁਰੂ ਆਪ ਕਥਾ ਕਰ ਰਹੇ ਸੀ। ਅਤੇ ਭਾਈ ਸੁਥਰਾ ਜੀ ਨੇ ਕਿਹਾ ਕਿ ਸਤਿਗੁਰੂ ਇਤਨਾ ਹੋਰ ਪੁੱਛ ਲਓ ਕਿ ਗੁਰੂ ਕਹਿ ਕੀ ਰਿਹਾ ਸੀ, ਗੁਰੂ ਕਹਿ ਕੀ ਰਿਹਾ ਸੀ? ਜਦ ਪੁੱਛਿਆ ਨਾ ਕਿ ਗੁਰੂ ਕਹਿ ਕੀ ਰਿਹਾ ਸੀ, ਤੇ ਕੁਛ ਵੀ ਪਤਾ ਨਹੀਂ ਸੀ। ਉਦੋਂ ਭਾਈ ਸੁਥਰਾ ਜੀ ਨੇ ਕਿਹਾ ਕਿ ਤੁਸੀਂ ਸਾਰੇ ਮੇਰੇ ਪੈਰਾਂ ਤੇ ਚਰਨਾਂ ਤੇ ਮੱਥਾ ਟੇਕਣਾ ਆਰੰਭ ਕਰ ਦਿਓ। ਸਿੱਖ ਕ੍ਰੋਧ 'ਚ ਆ ਗਏ, ਕਿਹਾ ਸਤਿਗੁਰੂ ਵੇਖੋ ਏਡੀ ਵੱਡੀ ਅਵੱਗਿਆ ਆਪ ਦੇ ਹੁੰਦਿਆਂ ਕਹਿੰਦਾ ਮੇਰੇ ਪੈਰਾਂ ਉੱਤੇ ਮੱਥਾ ਟੇਕੋ। ਭਾਈ ਸੁਥਰਾ ਨੇ ਕਿਹਾ, ਗੁਸਤਾਖੀ ਮਾਫ ਸਤਿਗੁਰੂ, ਇਹ ਸਿੱਖ ਤੁਹਾਡੇ ਨਹੀਂ ਹਨ, ਇਹ ਤੇ ਸਿੱਖ ਮੇਰੇ ਬਣ ਗਏ ਉਦੋਂ ਕਿ ਮੇਰੇ ਕਹੇ ਹੋਏ ਮਾੜੇ ਅਪਸ਼ਬਦ ਵੀ ਹੁਣ ਤੱਕ ਇਹਨਾਂ ਨੂੰ ਯਾਦ ਨੇ। ਉਹ ਦਿਨ ਵੀ ਚੇਤੇ ਹੈ, ਸਭ ਕੁਝ ਚੇਤੇ ਹੈ, ਪਰ ਗੁਰੂ ਦੇ ਕਹੇ ਬਚਨ ਇੱਕ ਵੀ ਚੇਤੇ ਨਹੀਂ ਹੈ। ਅਤੇ ਫਿਰ ਗੁਰੂ ਦੇ ਸਿੱਖ ਕਿਸ ਤਰ੍ਹਾਂ ਹੋਏ? ਗੁਰੂ ਹਰਗੋਬਿੰਦ ਸਾਹਿਬ ਸਤਿਗੁਰੂ ਜੀ ਨੇ ਭਾਈ ਸੁਥਰੇ ਨੂੰ ਥਾਪੜਾ ਦਿੱਤਾ ਅਤੇ ਉਹਨਾਂ ਸਿੱਖਾਂ ਨੂੰ ਤਾੜਨਾ ਕੀਤੀ ਕਿ ਗੁਰੂ ਦੀ ਹਜ਼ੂਰੀ 'ਚ ਬੈਠ ਕੇ ਵੀ ਗੁਰੂ ਵੱਲ ਜੇ ਮੁੱਖ ਨਹੀਂ ਹੈ ਤੇ ਫਿਰ ਮਨਮੁੱਖ ਹੀ ਹੋ, ਤੇ ਮਨ ਦੇ ਪਿੱਛੇ ਤੁਰਨ ਵਾਲੇ ਹੋ। ਗੁਰਮੁਖ ਤੇ ਤਦ ਹੀ ਬਣੋਗੇ ਜੇ ਗੁਰੂ ਦੇ ਹੁਕਮ ਨੂੰ, ਗੁਰੂ ਦੀ ਕਥਾ ਨੂੰ ਸੁਣ ਕੇ ਜੀਵਨ ਵਿੱਚ ਕਮਾਓਗੇ। ਆਓ ਗੁਰੂ ਕਿਰਪਾ ਕਰੇ, ਆਪ ਹੀ ਸਿਰ ਉੱਤੇ ਹੱਥ ਰੱਖ ਕੇ ਇਹ ਵਿਚਾਰ ਕਰਵਾ ਲਵੇ, ਇਹ ਵਿਚਾਰ ਸਾਡੇ ਹਿਰਦੇ 'ਚ ਵਸ ਜਾਵੇ। ਅਸੀਸ ਆਪ ਸੰਗਤ ਨੇ ਦੇਣੀ ਹੈ, ਕਿਰਪਾ ਗੁਰੂ ਨੇ ਕਰਨੀ ਹੈ। ਮਨ ਜੇ ਕਿਤੇ ਭਟਕ ਰਿਹਾ ਹੈ, ਮਨ ਨੂੰ ਆਵਾਜ਼ ਮਾਰੋ, ਮਨ ਪਰਦੇਸੀ ਵੇ ਪਿਆਰੇ, ਆਓ ਘਰੇ ਤੇ ਇੱਕ ਵਾਰੀ ਗੱਜ ਕੇ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰੀ ਫਿਰ ਕਰੋ ਕਿਰਪਾ, ਸਤਨਾਮ ਸ੍ਰੀ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਅੰਦਰ ਕਪਟ ਸਦਾ ਦੁੱਖ ਹੈ, ਮਨ ਮੁਖ ਧਿਆਨ ਨਾ ਲਾਗੈ।
ਸਲੋਕ ਮਹਲਾ ਤੀਜਾ, ਭਾਵ ਕਿ ਗੁਰੂ ਅਮਰਦਾਸ ਸਾਹਿਬ ਜੀ ਦਾ ਇਹ ਪਾਵਨ ਹੁਕਮ ਹੈ। ਸਾਹਿਬ ਕਹਿੰਦੇ ਅੰਦਰ ਕਪਟ ਸਦਾ ਦੁੱਖ ਹੈ, ਮਨ ਮੁਖ ਧਿਆਨ ਨਾ ਲਾਗੈ। ਅੰਦਰ ਕਪਟ ਹੈ, ਅੰਦਰ ਖੋਟ ਹੈ, ਤੇ ਭਾਵੇਂ ਗੁਰੂ ਦੀ ਹਜ਼ੂਰੀ ਵੀ ਬੈਠਾ ਹੈ ਨਾ, ਤੇ ਤੂੰ ਦੁੱਖਾਂ ਤੋਂ ਬਚ ਨਹੀਂ ਸਕਦਾ, ਕਿਉਂਕਿ ਗੁਰੂ ਨਾਲ ਤੇ ਸਾਂਝ ਪਾਈ ਨਹੀਂ। ਜੇ ਗੁਰੂ ਨਾਲ ਸਾਂਝ ਪਾਉਂਦਾ ਫਿਰ ਜ਼ਰੂਰ ਹੁੰਦਾ ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ, ਆਨੰਦ ਕਰ ਹੈ ਨਰ ਨਾਰੀ, ਹਰ ਹਰ ਪਵ ਕਿਰਪਾ ਧਾਰੀ। ਪਰ ਕਰੀਏ ਕਿ ਮਨ ਮੁਖ ਧਿਆਨ ਨਾ ਲਾਗੈ। ਜੋ ਮਨ ਦੇ ਪਿੱਛੇ ਤੁਰਨ ਵਾਲੇ ਨੇ ਨਾ, ਉਹਨਾਂ ਦਾ ਧਿਆਨ ਟਿਕਦਾ ਹੀ ਨਹੀਂ ਹੈ ਗੁਰੂ ਦੀ ਹਜ਼ੂਰੀ। ਦੇਖੋ ਧਿਆਨ ਦੀ ਬੜੀ ਵੱਡੀ ਖੇਡ ਹੈ। ਗੁਰੂ ਅੰਗਦ ਦੇਵ ਪਾਤਸ਼ਾਹ ਜੀ ਕਹਿੰਦੇ, ਅੱਖੀ ਬਾਝੋਂ ਵੇਖਣਾ ਬਿਨ ਕੰਨਾਂ ਸੁਣਨਾ, ਪੈਰੀ ਬਾਝੋਂ ਚੱਲਣਾ ਬਿਨ ਹੱਥਾਂ ਕਰਨਾ, ਜੀਭੈ ਬਾਝੋਂ ਬੋਲਣਾ ਇਉਂ ਜੀਵਤ ਮਰਨਾ। ਕਹਿੰਦੇ ਅੱਖਾਂ ਤੋਂ ਬਿਨਾਂ ਵੇਖਣਾ ਹੈ। ਹੁਣ ਅੱਖਾਂ ਤੋਂ ਬਿਨਾਂ ਕਿਸ ਤਰ੍ਹਾਂ ਵੇਖਿਆ ਜਾ ਸਕਦਾ ਹੈ? ਕੰਨਾਂ ਤੋਂ ਬਿਨਾਂ ਸੁਣਨਾ ਹੈ, ਕੰਨਾਂ ਤੋਂ ਬਿਨਾਂ ਕਿਸ ਤਰ੍ਹਾਂ ਸੁਣਿਆ ਜਾ ਸਕਦਾ ਹੈ? ਪੈਰਾਂ ਤੋਂ ਬਿਨਾਂ ਕਿਸ ਤਰ੍ਹਾਂ ਤੁਰਿਆ ਜਾ ਸਕਦਾ ਹੈ? ਹੱਥਾਂ ਤੋਂ ਬਿਨਾਂ ਕੀ ਕੀਤਾ ਜਾ ਸਕਦਾ ਹੈ? ਤੇ ਜੀਭ ਤੋਂ ਬਿਨਾਂ ਕਿਸ ਤਰ੍ਹਾਂ ਬੋਲਿਆ ਜਾ ਸਕਦਾ ਹੈ? ਪਰ ਗੁਰੂ ਅੰਗਦ ਦੇਵ ਸਾਹਿਬ ਸਤਿਗੁਰੂ ਜੀ ਕਹਿੰਦੇ ਬੋਲਿਆ ਜਾ ਸਕਦਾ ਹੈ। ਇੱਥੇ ਜੋ ਕਿਹਾ ਜਾ ਰਿਹਾ ਨਾ, ਮਨਮੁੱਖ ਧਿਆਨ ਨਾ ਲੱਗੈ। ਜੇ ਕਿਤੇ ਗੁਰੂ ਕੀ ਸੰਗਤ 'ਚ ਬੈਠਿਆਂ ਹੋਇਆਂ ਵੀ ਅਸੀਂ ਮਨ ਦੀ ਗੱਲ ਸੁਣ ਰਹੇ ਹੋਵਾਂਗੇ ਨਾ, ਮਨ ਸਾਨੂੰ ਘਰ ਬੈਠੇ ਪਤਨੀ ਨਾਲ ਗੱਲ ਕਰਵਾ ਰਿਹਾ ਹੋਵੇਗਾ, ਵਿਦੇਸ਼ ਬੈਠੇ ਬੱਚੇ ਨੂੰ ਯਾਦ ਕਰ ਰਹੇ ਹੋਵਾਂਗੇ, ਤੇ ਧਿਆਨ ਇੱਥੇ ਟਿਕੇਗਾ ਨਹੀਂ। ਤੇ ਫਿਰ ਉਹ ਮਨ ਨੂੰ ਸੁਣ ਰਹੇ ਹਾਂ, ਤੇ ਧਿਆਨ ਨਾਲ ਜੇ ਸੁਣਦੇ ਨਾ, ਤੇ ਗੁਰੂ ਕਹਿੰਦਾ ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੈ ਕਾਰਜ ਰਾਸ। ਮਨ ਵੇਚ ਦੇਣਾ ਹੈ, ਇੱਥੇ ਅਰਪਣ ਕਰ ਦੇਣਾ ਹੈ। ਮਨ ਦੀ ਨਹੀਂ ਮੰਨਣੀ, ਗੁਰੂ ਦੀ ਮੰਨਣੀ ਹੈ, ਤੇ ਫਿਰ ਧਿਆਨ ਨਾਲ ਸੁਣੇਗਾ। ਸਾਹਿਬ ਕਹਿੰਦੇ ਨੇ ਅੱਖਾਂ ਨਾਲ ਨਾ ਵੇਖ, ਧਿਆਨ ਨਾਲ ਵੇਖ, ਕਿਉਂਕਿ ਅੱਖਾਂ ਤੇ ਨਿਤ ਮਾੜਾ ਵੇਖਣਾ ਚਾਹੁੰਦੀਆਂ ਨੇ। ਪਰ ਗੁਰੂ ਦਾ ਧਿਆਨ ਚੇਤਾਵਨੀ ਦਿੰਦਾ ਹੈ, ਪਰ ਤ੍ਰਿਏ ਰੂਪ ਨਾ ਪੇਖੈ ਨੇਤਰ। ਕੰਨ ਤੇ ਹਮੇਸ਼ਾ ਹੀ ਨਿੰਦਾ ਸੁਣਨੀ ਚਾਹੁੰਦੇ ਨੇ, ਪਰ ਧਿਆਨ ਚੇਤਾਵਨੀ ਦਿੰਦਾ ਨਿੰਦਾ ਭਲੀ ਕਿਸ ਹੈ ਕਿ ਨਾਹੀਂ। ਮਨ ਮੁਖ ਮੁਗਧ ਕਰੇਨ, ਮੂੰਹ ਕਾਲੇ ਤਿੰਨ ਨਿੰਦਕਾਂ, ਨਰਕੇ ਘੂਰ ਪਵਨ। ਇਹ ਪੈਰ ਤੇ ਨਿਤ ਮਾੜੇ ਪਾਸੇ ਤੁਰਨਾ ਚਾਹੁੰਦੇ ਨੇ, ਸ਼ਰਾਬ ਖਾਨੇ ਵੱਲ, ਜੁਆ ਘਰ ਵੱਲ, ਵੈਸ਼ਿਆ ਦੇ ਦੁਆਰੇ ਵੱਲ, ਪਰ ਧਿਆਨ ਚੇਤਾਵਨੀ ਦਿੰਦਾ ਏ ਅੰਮ੍ਰਿਤ ਵੇਲਾ ਹੋ ਗਿਆ ਏ, ਗੁਰੂ ਦਰਬਾਰ ਆਸਾ ਕੀ ਵਾਰ ਦਾ ਕੀਰਤਨ ਹੋ ਰਿਹਾ ਏ, ਸ਼ਾਮ ਦਾ ਵੇਲਾ, ਪੈਰ ਤੁਰਨਗੇ ਸ਼ਰਾਬ ਖਾਨੇ ਵੱਲ, ਤੇ ਧਿਆਨ ਚੇਤਾਵਨੀ ਦਏਗਾ ਸੋਦਰ ਦਾ ਸਮਾਂ ਹੋ ਗਿਆ ਏ, ਗੁਰਦੁਆਰਾ ਇਸ ਪਾਸੇ ਹੈ। ਫਿਰ ਪੈਰਾਂ ਨਾਲ ਨਹੀਂ ਤੁਰੇਗਾ, ਧਿਆਨ ਨਾਲ ਤੁਰੇਗਾ। ਹੱਥ ਤੇ ਹਰ ਇੱਕ ਦੀ ਜੇਬ ਕੱਟ ਲੈਣਾ ਚਾਹੁੰਦੇ ਨੇ, ਕਤਲ ਕਰ ਦੇਣਾ ਚਾਹੁੰਦੇ ਨੇ, ਪਰ ਗੁਰੂ ਕਾ ਧਿਆਨ ਚੇਤਾਵਨੀ ਦਿੰਦਾ ਏ, ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ। ਜੀਭ ਤੇ ਨਿੱਤ ਹੀ ਕੁਝ ਬੁਰਾ ਹੀ ਬੋਲਣਾ ਚਾਹੁੰਦੀ ਹੈ। ਸਿਆਣੇ ਕਹਿੰਦੇ ਨੇ ਨਾ, ਪਹਿਲਾਂ ਤੋਲੋ ਫਿਰ ਬੋਲੋ। ਕਹਿੰਦੇ ਨੇ ਗੋਲੀ ਦਾ ਜ਼ਖਮ ਘਾਵ ਉਹ ਕਿਤੇ ਭਰ ਸਕਦਾ ਹੈ ਬੰਦੂਕ ਦੀ ਗੋਲੀ ਦਾ ਜਾਂ ਰਿਵਾਲਵਰ ਦੀ ਗੋਲੀ ਦਾ, ਪਰ ਕਹਿੰਦੇ ਬੋਲੀ ਦਾ ਘਾਵ ਜ਼ਖਮ ਭਰਦਾ ਨਹੀਂ, ਜ਼ਿੰਦਗੀ ਭਰ ਚੇਤੇ ਰਹਿੰਦਾ ਏ। ਅਤੇ ਗੁਰੂ ਅੰਗਦ ਦੇਵ ਸਾਹਿਬ ਜੀ ਕਹਿੰਦੇ ਇਹਨਾਂ ਇੰਦਰੀਆਂ ਨਾਲ, ਇਹਨਾਂ ਅੰਗਾਂ ਨਾਲ ਨਾ ਵੇਖ, ਧਿਆਨ ਨਾਲ ਵੇਖ, ਪੰਚਾਂ ਕਾ ਗੁਰ ਏਕ ਧਿਆਨ। ਪਰ ਕਰੀਏ ਕਿ ਮਨਮੁੱਖ ਧਿਆਨ ਨਾ ਲੱਗੈ। ਜੋ ਮਨ ਦੇ ਪਿੱਛੇ ਤੁਰਨ ਵਾਲੇ ਨੇ, ਉਹਨਾਂ ਦਾ ਧਿਆਨ ਗੁਰੂ ਵਾਲੇ ਪਾਸੇ ਲੱਗਦਾ ਨਹੀਂ ਹੈ।
ਦੁੱਖ ਵਿੱਚ ਕਾਰ ਕਮਾਵਨੀ, ਦੁੱਖ ਵਰਤੈ ਦੁੱਖ ਆਗੈ।
ਤੇ ਜਿਹੜੇ ਮਨ ਦੇ ਪਿੱਛੇ ਤੁਰਦੇ ਨੇ ਨਾ, ਉਹ ਹਮੇਸ਼ਾ ਦੁੱਖ ਵਿੱਚ ਪਏ ਰਹਿੰਦੇ ਨੇ, ਜੋ ਕੰਮ ਕਰਦੇ ਨੇ, ਜੋ ਕੰਮ ਕਾਰ ਕਰਦੇ ਨੇ, ਉਹ ਦੁੱਖ ਹੀ ਦੁੱਖ ਹੁੰਦਾ ਹੈ, ਉਹ ਦੁੱਖ ਦੇਣ ਵਾਲੇ ਹੀ ਸਾਧਨ ਨੇ। ਅੱਜ ਤੁਸੀਂ ਦੇਖੋ ਹਰ ਇੱਕ ਮਨੁੱਖ ਦੀ ਦੌੜ ਹੈ ਨਾ, ਦੁੱਖਾਂ ਦੀ ਪੰਡ ਚੱਕ ਕੇ ਬਾਹਰ ਸਿੱਟਾਵਾਂ, ਸੁੱਖਾਂ ਦੀ ਪੰਡ ਪੋਟਲੀ ਘਰ 'ਚ ਲੈ ਆਵਾਂ, ਪਰ ਜਿਤਨਾ ਅਸੀਂ ਸੁੱਖਾਂ ਦੇ ਪਿੱਛੇ ਦੌੜਦੇ ਹਾਂ ਉਤਨੇ ਦੁੱਖ ਅੱਗੇ ਆਉਂਦੇ ਨੇ। ਅੱਜ ਤੇ ਸੁੱਖਾਂ ਦੇ ਸਾਧਨ ਵੀ ਦੁੱਖਾਂ ਦਾ ਕਾਰਨ ਬਣ ਗਏ ਨੇ। ਕਾਰਨ ਕੀ ਹੈ ਕਿ ਜੋ ਦੌਲਤ ਕਮਾ ਰਹੇ ਨੇ, ਜੋ ਪੈਸਾ ਕਮਾ ਰਹੇ ਨੇ ਲੋਕ, ਉਹ ਕਰ ਕੀ ਰਹੇ ਨੇ, ਦਸਵੰਧ ਨਹੀਂ ਕੱਢਣਾ ਹੈ, ਗੁਰੂ ਵਾਲੇ ਪਾਸੇ ਧਿਆਨ ਨਹੀਂ ਹੈ, ਹੋਰ ਹੋਰ ਪਾਸੇ ਅਯਾਸ਼ੀ ਦਾ ਸਮਾਨ, ਐਸ਼ੋ ਇਸ਼ਰਤ। ਪਰ ਸਿਆਣੇ ਪਤਾ ਕੀ ਕਹਿੰਦੇ ਨੇ, ਪਾਣੀ ਬਾੜਾ ਨਾਵ ਮੈਂ, ਘਰ ਮੈਂ ਬਾੜਾ ਹੈ ਦਾਮ, ਦੋਨੋਂ ਹੱਥ ਉਲੀਚੀਐ ਯਹੀ ਸੱਜਣ ਕੋ ਕਾਮ। ਕਹਿੰਦੇ ਗੁਰੂ ਕੇ ਸਿੱਖਾ ਬੇੜੀ ਵੇਖੀ ਹੈ, ਉਹ ਪਾਣੀ 'ਚ ਤੁਰਦੀ ਹੈ, ਪਰ ਇਹ ਵੀ ਇੱਕ ਅਟਲ ਸੱਚਾਈ ਹੈ, ਡੁੱਬਦੀ ਵੀ ਪਾਣੀ 'ਚ ਹੈ, ਰੇਤ 'ਚ ਨਹੀਂ ਡੁੱਬਦੀ। ਦੁਨੀਆਂ ਦੇ ਸਾਰੇ ਕਾਰ ਵਿਹਾਰ ਦੌਲਤ ਨਾਲ, ਪੈਸੇ ਨਾਲ ਚੱਲਦੇ ਨੇ, ਪਰ ਇਹ ਵੀ ਇੱਕ ਅਟਲ ਸੱਚਾਈ ਹੈ, ਬੰਦਾ ਡੁੱਬਦਾ ਵੀ ਬਹੁਤੀ ਦੌਲਤ ਵਿੱਚ ਹੀ ਹੈ, ਕਿਉਂਕਿ ਇਤਨੀ ਦੌਲਤ ਵੇਖ ਕੇ ਉਹਦੇ ਬੱਚੇ ਵੀ ਨਸ਼ੇ ਕਰਨ ਲੱਗ ਜਾਂਦੇ ਨੇ, ਮਾੜੇ ਵਿਕਾਰਾਂ 'ਚ ਪੈ ਜਾਂਦੇ ਨੇ। ਅਤੇ ਸਿਆਣਾ ਮਲਾ ਪਤਾ ਕੀ ਕਰਦਾ ਹੈ, ਜੇ ਬੇੜੀ ਦੇ 'ਚ ਛੇਕ ਹੋ ਜਾਵੇ, ਪਾਣੀ ਭਰਨਾ ਆਰੰਭ ਹੋ ਜਾਵੇ, ਅਤੇ ਉਹ ਧੀਰੇ ਧੀਰੇ ਦੋਨਾਂ ਹੱਥਾਂ ਨਾਲ ਪਾਣੀ ਕੱਢਦਾ ਰਹਿੰਦਾ ਹੈ ਅਤੇ ਬੇੜੀ ਨੂੰ ਅੱਗੇ ਤੋਰਦਾ ਰਹਿੰਦਾ ਹੈ, ਅਤੇ ਉਹ ਡੁੱਬਦਾ ਨਹੀਂ ਹੈ, ਕਿਨਾਰੇ ਲੱਗ ਜਾਂਦਾ ਹੈ। ਬਿਲਕੁਲ ਇਉਂ ਸਾਡੀ ਜੀਵਨ ਰੂਪੀ ਬੇੜੀ ਹੈ, ਜੇ ਬਹੁਤੀ ਦੌਲਤ, ਬਹੁਤਾ ਪੈਸਾ ਆਉਣਾ ਸ਼ੁਰੂ ਹੋ ਗਿਆ ਹੈ ਨਾ, ਅਤੇ ਦੋਨਾਂ ਹੱਥਾਂ ਨਾਲ ਕਿਤੇ ਚੰਗੇ ਪਾਸੇ ਕੱਢਣਾ ਆਰੰਭ ਕਰ ਦਿਓ, ਦਸਵੰਧ ਕੱਢੋ, ਗਰੀਬਾਂ ਦੀ ਮਦਦ ਕਰੋ, ਕਿਸੇ ਰੋਗੀ ਦਾ ਇਲਾਜ ਕਰਾ ਦਿਓ, ਗਰੀਬ ਬੱਚੀ ਦਾ ਵਿਆਹ ਕਰਾ ਦਿਓ, ਗੁਰੂ ਕੇ ਲੰਗਰਾਂ 'ਚ ਲਾ ਦਿਓ, ਗੁਰੂ ਦਰਬਾਰ ਦੀ ਸੇਵਾਵਾਂ 'ਚ ਲਾ ਦਿਓ, ਅਤੇ ਫਿਰ ਡੁੱਬੋਗੇ ਨਹੀਂ, ਜੀਵਨ ਰੂਪੀ ਬੇੜੀ ਤਰ ਜਾਵੇਗੀ, ਨਹੀਂ ਤੇ ਸਾਹਿਬ ਕਹਿ ਰਹੇ ਨੇ ਦੁੱਖ ਵਿੱਚ ਕਾਰ ਕਮਾਉਣੀ, ਕਾਰ ਦਾ ਅਰਥ ਹੈ ਕੰਮ, ਅਤੇ ਫਿਰ ਹੋਵੇਗਾ ਕਿ ਦੁੱਖ ਵਰਤੈ ਦੁੱਖ ਆਗੈ। ਮਨਮੁੱਖ ਬੰਦੇ ਲਈ ਇਸ ਸੰਸਾਰ ਦੇ ਵਿੱਚ ਵੀ ਦੁੱਖ ਹੈ ਅਤੇ ਉਸ ਸੱਚੀ ਦਰਗਾਹ ਦੇ ਵਿੱਚ ਵੀ ਦੁੱਖ ਹੀ ਦੁੱਖ ਹੈ।
ਕਰਮੀ ਸਤਿਗੁਰ ਭੇਟੀਐ ਤਾਂ ਸੱਚ ਨਾਮ ਲਿਵ ਲਾਗੈ।
ਕਰਮੀ ਸਤਿਗੁਰ ਭੇਟੀਐ, ਭੇਟੀਏ ਦਾ ਅਰਥ ਹੁੰਦਾ ਮਿਲਣਾ, ਅਤੇ ਕਰਮੀ ਦਾ ਅਰਥ ਹੈ ਬਖਸ਼ਿਸ਼। ਕਰਮ ਸ਼ਬਦ ਨਾ ਤਿੰਨ ਪ੍ਰਕਾਰ ਨਾਲ ਗੁਰਬਾਣੀ ਦੇ 'ਚ ਮੁੱਖ ਤੌਰ 'ਤੇ ਆਇਆ ਹੈ। ਜੋ ਆਪਾਂ ਕਈ ਵਾਰੀ ਕਹਿੰਦੇ ਹਾਂ ਮੇਰੇ ਕਰਮਾਂ ਵਿੱਚ ਨਹੀਂ ਹੈ, ਮਤਲਬ ਕਿ ਭਾਗਾਂ ਵਿੱਚ ਨਹੀਂ ਹੈ, ਉਹਨੂੰ ਵੀ ਕਰਮ ਕਿਹਾ ਜਾਂਦਾ ਹੈ। ਅਤੇ ਜੋ ਕੁਛ ਜੀਵਨ ਵਿੱਚ ਅਸੀਂ ਚੰਗੇ ਜਾਂ ਮਾੜੇ ਕਰਮ ਕਰਦੇ ਹਾਂ ਉਸਨੂੰ ਵੀ ਕਰਮ ਕਿਹਾ ਜਾਂਦਾ ਹੈ, ਕਿ ਇਹਦੇ ਕਰਮ ਬੜੇ ਮਾੜੇ ਨੇ ਜਾਂ ਇਹਦੇ ਕਰਮ ਬੜੇ ਚੰਗੇ ਨੇ। ਅਤੇ ਤੀਜਾ ਕਰਮ ਜੋ ਹੈ ਉਹਦਾ ਅਰਥ ਹੈ, ਜਿਸ ਤਰ੍ਹਾਂ ਕੋਈ ਹਿੰਦੂ ਵੀਰ ਬਹੁਤਾ ਪ੍ਰਸੰਨ ਖੁਸ਼ ਨਜ਼ਰ ਆ ਰਿਹਾ ਹੋਵੇ ਨਾ, ਅਤੇ ਪੁੱਛੋ ਵੀ ਬਹੁਤਾ ਪ੍ਰਸੰਨ ਹੈ, ਉਹ ਕਹਿੰਦਾ ਸਭ ਰਾਮ ਜੀ ਕੀ ਕਿਰਪਾ ਹੈ। ਕਿਸੇ ਗੁਰਸਿੱਖ ਤੋਂ ਪੁੱਛੋ ਵੀ ਬੜਾ ਖੁਸ਼ ਪ੍ਰਸੰਨ ਨਜ਼ਰ ਆ ਰਿਹਾ ਹੈ, ਉਹ ਕਹਿੰਦਾ ਸਭ ਗੁਰੂ ਵਾਹਿਗੁਰੂ ਦੀ ਕਿਰਪਾ ਹੈ। ਪਰ ਕਿਸੇ ਮੁਸਲਮਾਨ ਵੀਰ ਤੋਂ ਪੁੱਛੋਗੇ ਨਾ ਬੜਾ ਪ੍ਰਸੰਨ ਹੈ, ਅਤੇ ਉਹ ਕਹੇਗਾ ਸਭ ਅੱਲਾਹ ਕਾ ਕਰਮ ਹੈ, ਸਭ ਅੱਲਾਹ ਕਾ ਕਰਮ ਹੈ। ਕਹਿ ਉਹ ਵੀ ਇਹੀ ਰਿਹਾ ਹੈ ਕਿ ਸਭ ਅੱਲਾਹ ਦੀ ਕਿਰਪਾ ਹੈ, ਉਹਦੀ ਬਖਸ਼ਿਸ਼ ਹੈ। ਅਤੇ ਇੱਥੇ ਸਾਹਿਬ ਕਹਿ ਰਹੇ ਨੇ ਕਿ ਉਹਦੀ ਬਖਸ਼ਿਸ਼ ਸਦਕਾ ਕਰਮੀ ਸਤਿਗੁਰ ਭੇਟੀ ਹੈ ਤਾਂ ਸੱਚ ਨਾਮ ਲਿਵ ਲਾਗੈ, ਤਾਂ ਤੇਰੀ ਸੁਰਤ ਸੱਚੇ ਨਾਮ ਨਾਲ ਜੁੜ ਸਕਦੀ ਹੈ।
ਨਾਨਕ ਸਹਿਜੇ ਸੁਖ ਹੋਏ ਅੰਦਰੋ ਭ੍ਰਮ ਭਉ ਭਾਗੈ।
ਨਾਨਕ ਜੀ ਕਹਿੰਦੇ ਨੇ ਸਹਿਜੇ ਸੁਖ ਹੋਏ ਅੰਦਰੋਂ ਭ੍ਰਮ ਭਉ ਭਾਗੈ। ਸਹਿਜੇ, ਸਹਿਜ ਹੈ ਅੰਦਰ ਦਾ ਸੁੱਖ, ਜਿਹਨੂੰ ਆਨੰਦ ਕਹਿੰਦੇ ਨੇ, ਜੋ ਕਦੀ ਟੁੱਟੇ ਭੱਜੇ ਨਾ। ਦੁਨੀਆਂ ਦੇ ਸੁੱਖ ਦੁਨੀਆਂ ਦੀ ਦੁਕਾਨਾਂ ਤੋਂ ਮਿਲ ਜਾਂਦੇ ਨੇ, ਪਰ ਇਹ ਨਿੱਤ ਬਦਲਦੇ ਨੇ। ਜੋ ਏਅਰ ਕੰਡੀਸ਼ਨ ਦੇਖੋ, ਇਹ ਚੱਲ ਰਿਹਾ ਏ, ਅੱਜ ਸੁੱਖ ਦੇ ਰਿਹਾ ਗਰਮੀਆਂ ਨੇ, ਪਰ ਚਾਰ ਮਹੀਨੇ ਬਾਅਦ ਤੁਸੀਂ ਇਹਨੂੰ ਚਲਾਓ ਦੁੱਖ ਦੇਣ ਲੱਗ ਜਾਵੇਗਾ। ਇਹੀ ਮੌਸਮ ਬਦਲਿਆ ਸੁੱਖ ਬਦਲ ਗਿਆ, ਜਗ੍ਹਾ ਬਦਲੇ ਸੁੱਖ ਬਦਲ ਜਾਂਦੇ ਨੇ। ਜੋ ਅਰਬ ਦੇਸ਼ਾਂ ਦੇ ਵਿੱਚ ਏਅਰ ਕੰਡੀਸ਼ਨ ਸੁੱਖ ਦਿੰਦੇ ਨੇ, ਯੂਰੋਪ ਚਲੇ ਜਾਓ ਇੰਗਲੈਂਡ ਅਤੇ ਉੱਥੇ ਠੰਡ ਪੈ ਰਹੀ ਦੁੱਖ ਦੇਣ ਲੱਗ ਜਾਂਦੇ ਨੇ, ਉੱਥੇ ਗਰਮ ਕੱਪੜੇ ਹੀਟਰ ਜੋ ਸੁੱਖ ਦੇ ਰਹੇ ਨੇ, ਗਰਮ ਦੇਸ਼ਾਂ 'ਚ ਆ ਜਾਓ ਦੁੱਖ ਦੇਣ ਲੱਗ ਜਾਂਦੇ ਨੇ। ਮੌਸਮ ਬਦਲਿਆ ਸੁੱਖ ਬਦਲ ਗਿਆ, ਜਗ੍ਹਾ ਬਦਲੀ ਸੁੱਖ ਬਦਲ ਗਿਆ, ਬਾਹਰ ਦਾ ਸੁਭਾਵ ਬਦਲੇ ਤਾਂ ਵੀ ਸੁੱਖ ਬਦਲ ਜਾਂਦੇ ਨੇ। ਤਾਪ ਚੜਿਆ ਹੋਵੇ ਬੰਦੇ ਨੂੰ ਜਾਂ ਕ੍ਰੋਧ ਚੜ ਜਾਵੇ, ਬੰਦਾ ਸਭ ਕੁਝ ਨੂੰ ਠੋਕਰ ਮਾਰ ਦਿੰਦਾ ਹੈ, ਕਿਉਂਕਿ ਬਾਹਰ ਦੇ ਸੁੱਖ ਨੇ ਇਹ ਨਿਤ ਬਦਲਦੇ ਨੇ ਅਤੇ ਸਾਨੂੰ ਰੋਗੀ ਬਣਾਉਂਦੇ ਨੇ, ਮਾਰਦੇ ਨੇ। ਪਰ ਅੰਦਰ ਦਾ ਸੁੱਖ ਇੱਕ ਵਾਰੀ ਮਿਲ ਜਾਵੇ ਉਹ ਕਦੀ ਵੀ ਨਹੀਂ ਬਦਲਦਾ, ਉਹ ਕਦੀ ਵੀ ਨਹੀਂ ਬਦਲਦਾ, ਉਹਨੂੰ ਆਨੰਦ ਕਹਿੰਦੇ ਨੇ। ਜੇ ਆਨੰਦਪੁਰ ਸਾਹਿਬ ਵਸਦਾ ਰਸਦਾ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਜੀ ਦਾ ਤਖਤ ਸਿੰਘਾਸਨ ਸ਼ਾਨੋ ਸ਼ੌਕਤ ਵੇਖ ਕੇ ਪਹਾੜੀ ਰਾਜੇ ਔਰੰਗਜ਼ੇਬ ਤੱਕ ਹਰਟ ਹੁੰਦਾ ਹੈ, ਉਹਦੀ ਹਉਮੈ 'ਤੇ ਸੱਟ ਵੱਜਦੀ ਹੈ, ਉਦੋਂ ਵੀ ਸਾਹਿਬ ਆਨੰਦ ਵਿੱਚ ਨੇ ਅਤੇ ਸਾਰਾ ਪਰਿਵਾਰ ਵਿਛੜ ਜਾਂਦਾ ਹੈ। ਉਹ ਸਮਾਂ ਵੀ ਆਉਂਦਾ ਹੈ, ਪੈਰਾਂ ਵਿੱਚ ਜੋੜੇ ਨਹੀਂ ਹਨ, ਜਾਮਾ ਲੀਰੋ ਲੀਰ ਹੈ, ਸਾਹਿਬ ਦੇ ਸਿਰ ਉੱਤੇ ਦਸਤਾਰ ਨਹੀਂ ਹੈ, ਭੁੰਜੇ ਹੀ ਸੌਂ ਗਏ ਨੇ, ਟੀਮ ਦਾ ਸਿਰਹਾਣਾ ਹੈ। ਅਤੇ ਉਦੋਂ ਵੀ ਆਨੰਦ ਤੇ ਉਹੀ ਹੈ ਨਾ, ਆਨੰਦ ਤੇ ਉਹੀ ਹੈ। ਉਹ ਅੰਦਰ ਦਾ ਸੁੱਖ ਇੱਕ ਵਾਰੀ ਮਿਲ ਜਾਵੇ ਉਹ ਕਦੀ ਵੀ ਨਹੀਂ ਬਦਲਦਾ, ਨਾ ਉਹ ਮਾਰਦਾ ਏ। ਤੁਸੀਂ ਦੁਨਿਆਵੀ ਉਦਾਹਰਣ ਵੀ ਲੈ ਲਓ ਨਾ, ਹਲਵਾਈ ਦੀ ਦੁਕਾਨ ਦੇ ਸਾਹਮਣੇ ਉਹ ਚੀਨੀ ਨੂੰ ਸ਼ੱਕਰ ਨੂੰ ਘੋਲ ਕੇ ਚਾਸਣੀ ਬਣਾਈ ਹੁੰਦੀ ਹੈ, ਅਤੇ ਕੋਈ ਮੱਖੀ ਉਹਦੇ ਉੱਪਰ ਬੈਠ ਜਾਵੇ, ਪੈਰ ਫਸ ਜਾਣ, ਡੁੱਬ ਜਾਵੇ, ਉਹਦੀ ਮੌਤ ਹੈ। ਪਰ ਦੂਜੇ ਪਾਸੇ ਸ਼ਹਿਦ ਦੀ ਮੱਖੀ, ਉਹ ਸ਼ਹਿਦ ਉੱਪਰ ਬੈਠਦੀ ਹੈ, ਅੰਦਰ ਤੱਕ ਡੁੱਬ ਜਾਂਦੀ, ਫਿਰ ਨਿਕਲ ਆਉਂਦੀ, ਸ਼ਹਿਦ ਉਹਨੂੰ ਮਾਰਦਾ ਨਹੀਂ ਹੈ। ਉਹ ਕਿਉਂ ਮਾਰੇਗਾ, ਉਹ ਕਿਸੇ ਹੋਰ ਤਰੀਕੇ ਨਾਲ ਮਰ ਸਕਦੀ ਹੈ, ਪਰ ਸ਼ਹਿਦ ਦੇ ਅੰਦਰ ਡੁੱਬ ਕੇ ਵੀ ਉਹ ਬਾਹਰ ਨਿਕਲ ਆਉਂਦੀ ਹੈ। ਸ਼ਹਿਦ ਉਹਨੂੰ ਕਿਉਂ ਮਾਰੇਗਾ, ਕਿਉਂਕਿ ਸ਼ਹਿਦ ਤੇ ਉਹਦੇ ਅੰਦਰੋਂ ਪੈਦਾ ਹੋਇਆ ਹੈ। ਗੁਰੂ ਕੇ ਸਿੱਖਾ, ਜਿਸ ਦਿਨ ਇਹ ਆਨੰਦ ਇਹ ਸਹਿਜ ਤੇਰੇ ਅੰਦਰੋਂ ਪੈਦਾ ਹੋ ਗਿਆ ਨਾ, ਉਦੋਂ ਤੂੰ ਮਰ ਕੇ ਵੀ ਨਹੀਂ ਮਰੇਗਾ। ਜਿਸ ਤਰ੍ਹਾਂ ਸਾਡੇ ਗੁਰੂ ਸੰਸਾਰ ਤੋਂ ਜਾ ਕੇ ਵੀ ਮਰੇ ਨਹੀਂ ਹਨ, ਭਗਤ ਕਬੀਰ ਸਾਹਿਬ ਜੀ, ਹੋਰ ਭਗਤ ਉਹ ਮਰੇ ਨਹੀਂ ਹਨ, ਅੱਜ ਵੀ ਗੁਰੂ ਗ੍ਰੰਥ ਸਾਹਿਬ ਜੀ 'ਚ ਜਿੰਦਾ ਨੇ ਅਤੇ ਸਾਡੇ ਨਾਲ ਸ਼ਬਦਾਂ ਰਾਹੀਂ ਗੱਲ ਕਰ ਰਹੇ ਹਨ। ਇਸ ਕਰਕੇ ਸਾਹਿਬ ਕਹਿੰਦੇ, ਜੇ ਸਹਿਜ ਪੈਦਾ ਹੋ ਜਾਂਦਾ ਏ ਅਤੇ ਅੰਦਰੋਂ ਭਰਮ ਭੁਲੇਖਾ ਮਿੱਟ ਜਾਂਦਾ ਏ, ਦੌੜ ਜਾਂਦਾ ਹੈ।
ਮਹੱਲਾ ਤੀਜਾ, ਗੁਰਮੁਖ ਸਦਾ ਹਰ ਰੰਗ ਹੈ, ਹਰ ਕਾ ਨਾਉ ਮਨ ਪਾਇਆ।
ਮਹੱਲਾ ਤੀਜਾ, ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨ, ਗੁਰਮੁਖ ਹਰ ਰੰਗ ਹੈ, ਹਰ ਕਾ ਨਾਉ ਮਨ ਪਾਇਆ। ਕਹਿੰਦੇ ਗੁਰਮੁਖ ਜਿਹੜਾ ਹੋਇਆ, ਦੇਖੋ ਮਨਮੁਖ ਦੀ ਗੱਲ ਸੁਣਾ ਏ, ਹੁਣ ਗੁਰਮੁਖ ਦੀ ਆਰੰਭ ਹੋਈ ਹੈ। ਕਹਿੰਦੇ ਗੁਰਮੁਖ ਦੇ ਉੱਤੇ ਨਾ ਮਾਲਕ ਵਾਹਿਗੁਰੂ ਦਾ ਪ੍ਰੇਮ ਰੰਗ ਚੜਿਆ ਹੁੰਦਾ ਹੈ, ਉਹ ਨਾਮ ਵਿੱਚ ਰੰਗਿਆ ਹੁੰਦਾ ਏ, ਉਹਦੇ ਮਨ ਨੂੰ ਵਾਹਿਗੁਰੂ ਦਾ ਨਾਮ ਪਾਉਂਦਾ ਏ। ਰੰਗ ਹੱਸੈ ਰੰਗ ਰੋਵੈ, ਚੁੱਪ ਭੀ ਕਰ ਜਾਏ ਪਰਵਾਹ ਨਾਹੀ, ਕਿਸੈ ਕੇਰੀ ਬਾਜ ਸੱਚੇ ਨਾਹੇ। ਉਹ ਉਹਦੇ ਹੀ ਪ੍ਰੇਮ ਰੰਗ ਵਿੱਚ ਕਦੀ ਹੱਸ ਪੈਂਦੇ ਨੇ, ਕਦੀ ਰੋ ਪੈਂਦੇ ਨੇ, ਉਹਦਾ ਰੰਗ ਚੜਿਆ ਹੁੰਦਾ ਏ। ਗੱਲ ਨੂੰ ਚੰਗੀ ਤਰ੍ਹਾਂ ਸਮਝ ਲੈਣਾ, ਰੰਗ ਦੀ ਇੱਕ ਬੋਲੀ ਹੈ, ਰੰਗ ਬੋਲ ਕੇ ਦੱਸਦਾ ਹੈ। ਸੋ ਇਹ ਰੰਗ ਦਾ ਜੋੜਾ ਪਾ ਕੇ ਕੋਈ ਮੁਟਿਆਰ, ਕੋਈ ਬੇਟੀ, ਕੋਈ ਭੈਣ ਤੁਰੀ ਚਲੀ ਜਾ ਰਹੀ ਹੋਵੇ ਨਾ, ਪੁੱਛਣ ਦੀ ਲੋੜ ਨਹੀਂ, ਉਹਦੇ ਜੋੜੇ ਦਾ ਰੰਗ ਦੱਸ ਦਿੰਦਾ ਹੈ, ਇਹ ਸੁਹਾਗਣ ਹੈ। ਵਿਧਵਾ ਦੇ ਜੋੜੇ ਦਾ ਰੰਗ ਦੱਸ ਦਿੰਦਾ ਸੀ, ਇਹ ਵਿਧਵਾ ਹੈ। ਤੁਸੀਂ ਦੇਖੋ ਅੱਜ ਰੈੱਡ ਲਾਈਟ, ਗ੍ਰੀਨ ਲਾਈਟ, ਯੈਲੋ ਲਾਈਟ, ਇਹ ਵੀ ਕੁਝ ਬੋਲ ਕੇ ਕਹਿੰਦੀਆਂ ਨੇ, ਰੁਕ ਜਾਓ, ਰਸਤਾ ਖੁੱਲ੍ਹਾ ਏ, ਹੁਸ਼ਿਆਰ ਹੋ ਜਾਓ। ਰੰਗ ਦੀ ਇੱਕ ਬੋਲੀ ਹੈ। ਜਦ ਜੰਗ ਹੁੰਦੀ ਸੀ ਨਾ, ਪਹਿਲਾਂ ਪਹਿਲਾਂ ਯੁੱਧ ਹੁੰਦੇ ਸੀ ਅਤੇ ਗੋਲੀਆਂ ਦੀ ਬਾਛੜ, ਤੋਪਾਂ ਦੀ ਮਾਰ ਪੈ ਰਹੀ ਹੁੰਦੀ ਸੀ, ਪਰ ਇੱਕ ਪਾਸੇ ਤੋਂ ਕੋਈ ਚਿੱਟੇ ਰੰਗ ਦਾ ਝੰਡਾ ਲੈ ਕੇ ਦੌੜ ਪਵੇ ਨਾ, ਤੇ ਗੋਲੀਆਂ ਦੀ ਬਾਛੜ ਰੁਕ ਜਾਂਦੀ ਸੀ, ਤੋਪਾਂ ਦੇ ਗੋਲੇ ਮੂੰਹ ਮੋੜ ਲੈ ਜਾਂਦੇ ਸਨ, ਕਿਉਂਕਿ ਸਾਹਮਣੇ ਵਾਲਾ ਸ਼ਾਂਤੀ ਚਾਹੁੰਦਾ ਏ। ਰੰਗ ਦੀ ਇੱਕ ਬੋਲੀ ਹੁੰਦੀ ਹੈ, ਇਸੇ ਤਰ੍ਹਾਂ ਚਿਹਰੇ ਦਾ ਰੰਗ, ਜੇ ਚਿਹਰਾ ਲਾਲ ਹੋਇਆ, ਅੱਖਾਂ ਲਾਲ ਨੇ, ਤੇ ਪਤਾ ਲੱਗ ਜਾਂਦਾ ਇਹਨੂੰ ਕ੍ਰੋਧ ਚੜਿਆ ਹੈ। ਰੰਗ ਦੀ ਇੱਕ ਬੋਲੀ ਹੁੰਦੀ ਹੈ, ਰੰਗ ਕਿਸ ਦਾ ਚੜਦਾ ਏ। ਕਈ ਵਾਰੀ ਤੁਸੀਂ ਇਉਂ ਵੀ ਵੇਖ ਲਓ, ਦਰਾਣੀ ਜੇਠਾਣੀਆਂ ਲੜੀਆਂ ਹੋਣ ਨਾ, ਤੇ ਮਾਂ ਕਹਿੰਦੀ ਹੈ ਤੂੰ ਉਹਦੇ ਵੱਲ ਨਹੀਂ ਜਾਣਾ ਹੈ, ਪਰ ਬੱਚਾ ਇਹ ਛੋਟਾ ਨਿਰਵੈਰ ਉਹ ਚਲਾ ਜਾਂਦਾ ਹੈ, ਤੇ ਮਾਂ ਉਹਨੂੰ ਤਾਨਾ ਮੀਣਾ ਮਾਰ ਕੇ ਕਹਿੰਦੀ ਹੈ ਇਹਨੂੰ ਨਾ ਉਸ ਦਾ ਰੰਗ ਚੜ ਗਿਆ ਹੈ। ਕਈ ਵਾਰੀ ਆਪਾਂ ਬੱਚਿਆਂ ਨੂੰ ਸਮਝਾਉਂਦੇ ਹਾਂ ਕਿ ਮਾੜੇ ਬੱਚਿਆਂ ਦੀ ਸੰਗਤ ਨਹੀਂ ਕਰਨੀ, ਉੱਧਰ ਨਹੀਂ ਜਾਣਾ, ਪਰ ਬੱਚੇ ਚਲੇ ਜਾਂਦੇ ਨੇ ਤੇ ਅਸੀਂ ਕਹਿ ਦਿੰਦੇ ਹਾਂ ਇਹਨਾਂ ਨੂੰ ਉਹਨਾਂ ਦਾ ਰੰਗ ਚੜ ਗਿਆ ਹੈ। ਕਾਸ਼ ਸਾਨੂੰ ਕੋਈ ਕਹਿ ਦੇਵੇ ਇਸ ਨੂੰ ਗੁਰੂ ਦਾ ਰੰਗ ਚੜ ਗਿਆ ਏ। ਇਸ ਨੂੰ ਗੁਰੂ ਦਾ ਰੰਗ ਚੜ ਗਿਆ ਏ, ਉਸ ਦਿਨ ਸਮਝ ਲੈਣਾ ਕਿ ਤੁਸੀਂ ਗੁਰਮੁਖ ਗਾਢੀ ਰਾਹ ਤੇ ਤੁਰ ਪਏ, ਤੁਸੀਂ ਗੁਰਮੁਖ ਬਣਨ ਵਾਲੇ ਪਾਸੇ ਤੁਰ ਪਏ, ਤੇ ਫਿਰ ਮਨ ਨੂੰ ਵਾਹਿਗੁਰੂ ਦਾ ਨਾਮ ਪਹੁਣ ਲੱਗ ਜਾਵੇਗਾ।
ਗੁਰਮੁਖ ਵੇਖਣ ਬੋਲਣਾ ਨਾਮ ਜਪਤ ਸੁਖ ਪਾਇਆ।
ਗੁਰਮੁਖ ਦਾ ਵੇਖਣਾ ਬੋਲਣਾ ਉਹ ਨਾਮ ਦੇ ਵਿੱਚ ਹੀ ਹੁੰਦਾ ਏ, ਉਹ ਹਰ ਵੇਲੇ ਉਹਦੇ ਚੇਤੇ 'ਚ ਵਾਹਿਗੁਰੂ ਦਾ ਨਾਮ ਹੁੰਦਾ ਏ, ਤੇ ਉਹ ਮਾਲਕ ਵਾਹਿਗੁਰੂ ਦੇ ਪਹਿ ਵਿੱਚ ਤੁਰਨ ਵਾਲਾ ਹੁੰਦਾ ਏ, ਉਹ ਅੰਦਰ ਦਾ ਸੁੱਖ ਪ੍ਰਾਪਤ ਕਰਦਾ ਏ। ਜੋ ਆਪਾਂ ਗੱਲ ਕਰ ਆਈਆਂ ਨਾ, ਉਹ ਧਿਆਨ ਨਾਲ ਵੇਖਦਾ ਏ, ਉਹ ਧਿਆਨ ਨਾਲ ਸੁਣਦਾ ਹੈ, ਉਹ ਧਿਆਨ ਨਾਲ ਤੁਰਦਾ ਏ, ਉਹ ਧਿਆਨ ਨਾਲ ਕਰਦਾ ਏ, ਉਹ ਧਿਆਨ ਨਾਲ ਬੋਲਦਾ ਏ, ਹਰ ਇੱਕ ਗੱਲ ਉਹਦੀ, ਕਿਉਂਕਿ ਗੁਰਮੁਖ ਬਣ ਗਿਆ ਏ। ਤੇ ਪੰਚਾਂ ਕਾ ਗੁਰ ਏਕ ਧਿਆਨ, ਪੰਚ ਕੌਣ ਨੇ ਜਿਨ੍ਹਾਂ ਦਾ ਧਿਆਨ ਗੁਰੂ ਉੱਤੇ ਟਿਕਿਆ ਹੁੰਦਾ ਏ, ਉਹ ਪੰਚ ਪਰਮੇਸ਼ਵਰ ਬਣ ਜਾਂਦੇ ਨੇ, ਉਸ ਸੱਚੀ ਦਰਗਾਹ ਵਿੱਚ ਪ੍ਰਵਾਨ ਹੋ ਜਾਂਦੇ ਨੇ, ਕਿਉਂਕਿ ਉਹ ਗੁਰਮੁਖ ਬਣ ਚੁੱਕੇ ਨੇ।
ਨਾਨਕ ਗੁਰਮੁਖ ਗਿਆਨ ਪਰਗਾਸਿਆ, ਤਿਮਰ ਅਗਿਆਨ ਅੰਧੇਰ ਚੁਕਾਇਆ।
ਗੁਰਮੁਖ ਗਿਆਨ ਪਰਗਾਸਿਆ, ਗੁਰਮੁਖ ਦੇ ਅੰਦਰ ਗਿਆਨ ਰੂਪੀ ਚਾਨਣਾ ਆ ਜਾਂਦਾ ਏ। ਇੱਕ ਗੱਲ ਚੇਤੇ ਰੱਖਣਾ, ਗੱਲ ਨੂੰ ਬੜੇ ਧਿਆਨ ਨਾਲ ਪਕੜਨਾ, ਇਕਾਗਰਤਾ ਤੁਹਾਡੀ ਬਹੁਤ ਮਿਲ ਰਹੀ ਹੈ, ਮੈਂ ਦੂਰ ਤੱਕ ਵੇਖ ਰਿਹਾ, ਹਾਲ ਭਰਿਆ, ਸਾਰੇ ਧਿਆਨ ਨਾਲ ਇਕਾਗਰਤਾ ਨਾਲ ਸੁਣ ਰਹੇ ਹੋ। ਇਸ ਗੱਲ ਨੂੰ ਪਕੜਨਾ ਕਿ ਗਿਆਨ ਕਿਹੋ ਜਿਹਾ ਚਾਨਣਾ ਹੈ। ਇੱਕ ਗੱਲ ਚੇਤੇ ਰੱਖਣਾ, ਤਿੰਨ ਪ੍ਰਕਾਰ ਦੇ ਚਾਨਣੇ ਸਾਨੂੰ ਮੁੱਖ ਤੌਰ 'ਤੇ ਨਜ਼ਰ ਆਉਂਦੇ ਨੇ। ਇੱਕ ਇਹ ਲਾਈਟਾਂ ਦਾ, ਸੂਰਜ ਦਾ, ਇਹ ਚਾਨਣਾ ਅਤ ਜ਼ਰੂਰੀ ਹੈ, ਪਰ ਇਹ ਹੋਵੇ ਅੱਖਾਂ ਦਾ ਚਾਨਣਾ ਨਹੀਂ ਹੈ, ਬੰਦਾ ਅੰਨਾ ਹੈ, ਅਤੇ ਫਿਰ ਇਹ ਚਾਨਣਾ ਕਿਸੇ ਕੰਮ ਦਾ ਨਹੀਂ, ਸੂਰਜ ਲਾਈਟਾਂ ਦਾ, ਕਿਉਂਕਿ ਅੰਧਾ ਬੰਦਾ ਵੇਖ ਨਹੀਂ ਸਕਦਾ, ਅਤੇ ਅੱਖਾਂ ਦਾ ਚਾਨਣਾ ਵੀ ਚਾਹੀਦਾ। ਇਹ ਦੋਨੋਂ ਚਾਨਣੇ ਹਨ, ਸੂਰਜ ਲਾਈਟ ਅਤੇ ਅੱਖਾਂ ਦਾ ਚਾਨਣਾ ਵੀ ਹੈ, ਪਰ ਚੇਤਨਾ ਗਵਾਚ ਗਈ, ਸੁਰਤ ਗਵਾਚ ਗਈ, ਬੰਦਾ ਕੋਮਾ 'ਚ ਚਲਾ ਗਿਆ, ਅਤੇ ਦੋਨੋਂ ਚਾਨਣੇ ਕਿਸੇ ਕੰਮ ਦੇ ਨਹੀਂ। ਉਹਦੇ ਸਾਹਮਣੇ ਉਹਦੀ ਪਤਨੀ ਜਾਂ ਪੁੱਤਰ ਨੂੰ ਲੈ ਜਾਓ ਅਤੇ ਪੁੱਛੋ, ਬਾਬਾ ਪਛਾਣਦਾ ਹੈ? ਉਹ ਬਿੱਟਰ ਬਿੱਟਰ ਵੇਖੀ ਜਾਂਦਾ ਪਰ ਪਛਾਣ ਨਹੀਂ, ਕਿਉਂਕਿ ਅੰਧੇਰੇ 'ਚ ਜੀ ਰਿਹਾ ਹੈ। ਇਸ ਦਾ ਮਤਲਬ ਚੇਤਨਾ ਵੀ ਜ਼ਰੂਰੀ ਹੈ। ਹੁਣ ਇਹ ਤਿੰਨ ਚਾਨਣੇ ਤੁਹਾਡੇ ਕੋਲ ਹਨ, ਪਰ ਇਹਦੇ ਨਾਲ ਹੋਵੇਗਾ ਕਿ ਅਸੀਂ ਦੁਨੀਆ ਨੂੰ ਪਛਾਣ ਲਾਂਗੇ, ਇੱਥੇ ਤੱਕ ਆ ਜਾਵਾਂਗੇ ਅਤੇ ਵੇਖ ਲਾਂਗੇ ਮੰਜੀ ਸਾਹਿਬ ਦੀਵਾਨ ਹਾਲ ਹੈ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਕਥਾ ਹੋ ਰਹੀ ਹੈ, ਬਸ ਇਹ ਕੁਝ ਵੇਖ ਲਾਂਗੇ। ਪਰ ਜੇ ਆਪਣੇ ਆਪੇ ਦੀ ਪਛਾਣ ਕਰਨੀ ਹੈ ਨਾ, ਜੇ ਸਮਝਣਾ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਅਤੇ ਫਿਰ ਚੌਥਾ ਚਾਨਣਾ ਚਾਹੀਦਾ ਹੈ, ਉਹ ਹੈ ਗਿਆਨ ਰੂਪੀ ਚਾਨਣਾ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ। ਸਾਹਿਬ ਕਹਿ ਰਹੇ ਨੇ ਗੁਰਮੁਖ ਗਿਆਨ ਪ੍ਰਗਾਸ ਹੈ, ਤਿਮਰ ਅਗਿਆਨ ਅੰਧੇਰ ਚੁਕਾਇਆ। ਤਿਮਰ ਅੰਧੇਰ, ਅੰਧੇਰਾ, ਗੱਲ ਨੂੰ ਸਮਝ ਲੈਣਾ, ਅੰਧੇਰਾ ਦੁੱਖ ਦਾ ਪ੍ਰਤੀਕ ਹੈ, ਚਾਨਣਾ ਸੁੱਖ ਦਾ ਪ੍ਰਤੀਕ ਹੈ। ਕਿਸੇ ਘਰ ਦੇ ਵਿੱਚ ਵਿਆਹ ਦਾ ਵੇਲਾ ਹੈ, ਜਾਂ ਬੱਚੇ ਨੇ ਜਨਮ ਲਿਆ ਏ, ਕਾਰੋਬਾਰ ਦੇ 'ਚ ਵਾਧਾ ਹੋਇਆ ਏ, ਭਾਵੇਂ ਪਹਿਲਾਂ ਤੋਂ ਲਾਈਟਾਂ ਮੌਜੂਦ ਨੇ, ਫਿਰ ਵੀ ਬੰਦਾ ਬਾਹਰ ਲਾਈਟਾਂ ਲਾ ਦਿੰਦਾ ਹੈ। ਆਪਾਂ ਪ੍ਰਕਾਸ਼ ਗਰੁੱਪ ਮਨਾਉਂਦੇ ਹਾਂ, ਗੁਰਦੁਆਰਿਆਂ ਦੇ ਬਾਹਰ ਚਾਨਣਾ ਕਰ ਦਿੰਦੇ ਹਾਂ, ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਉਹ ਚਾਨਣਾ ਦੱਸ ਦਿੰਦਾ ਹੈ ਕਿ ਇਸ ਘਰ ਦੇ 'ਚ ਸੁੱਖ ਵਰਤ ਰਿਹਾ ਹੈ। ਇਸ ਤੋਂ ਵਿਪਰੀਤ ਕਿਸੇ ਘਰ ਦੇ 'ਚ ਮੌਤ ਹੋ ਗਈ ਹੋਵੇ, ਕੋਈ ਜਿਗਰ ਦਾ ਟੋਟਾ ਸਿਰ ਦਾ ਸਾਈਂ ਚਲਾਣਾ ਕਰ ਗਿਆ ਹੋਵੇ, ਜਾਂ ਬੰਦਾ ਬਰਬਾਦ ਹੋ ਗਿਆ, ਤੇ ਉਹ ਇੱਕ ਪਾਸੇ ਜਾ ਕੇ ਉਦਾਸ ਹੋ ਕੇ ਬੈਠ ਜਾਂਦਾ ਹੈ। ਸ਼ਾਮ ਪੈ ਗਈ, ਲਾਈਟਾਂ ਵੀ ਨਾ ਜਗਾਈਆਂ, ਕਿਸੇ ਨੇ ਆ ਕੇ ਕਹਿ ਦਿੱਤਾ ਚਾਨਣਾ ਨਹੀਂ ਕੀਤਾ, ਉਹ ਕਹਿੰਦਾ ਹੁਣ ਤਾਂ ਜ਼ਿੰਦਗੀ 'ਚ ਹੀ ਅੰਧੇਰਾ ਹੋ ਗਿਆ, ਹੁਣ ਕਾਹਦਾ ਚਾਨਣਾ। ਤੇ ਸਾਬਿਤ ਕੀ ਹੋਇਆ, ਅੰਧੇਰਾ ਦੁੱਖ ਦਾ ਪ੍ਰਤੀਕ ਹੈ, ਚਾਨਣਾ ਸੁੱਖ ਦਾ ਪ੍ਰਤੀਕ ਹੈ। ਫਿਰ ਅੰਧੇਰਾ ਪਛਾਣ ਗਵਾ ਦਿੰਦਾ ਏ, ਚਾਨਣਾ ਪਛਾਣ ਕਰਵਾ ਦਿੰਦਾ ਏ। ਜਿਸ ਘਰ ਦੇ ਬੈਡਰੂਮ ਵਿੱਚ ਤੁਸੀਂ 25 ਸਾਲਾਂ ਤੋਂ ਰਹਿ ਰਹੇ ਹੋ, ਹਰ ਇੱਕ ਚੀਜ਼ ਦੀ ਤੁਹਾਨੂੰ ਪਛਾਣ ਹੈ, ਪਰ ਥੋੜ੍ਹਾ ਅੰਧੇਰਾ ਹੋ ਜਾਵੇ, ਲਾਈਟ ਚਲੀ ਜਾਵੇ, ਸਾਰੀ ਪਛਾਣ ਗਵਾਚ ਜਾਂਦੀ ਹੈ, ਕੁਝ ਵੀ ਨਜ਼ਰ ਨਹੀਂ ਆਉਂਦਾ। ਚਾਨਣਾ ਹੋ ਜਾਵੇ, ਸਾਰੀ ਪਛਾਣ ਹੋ ਜਾਂਦੀ ਹੈ। ਅੰਧੇਰੇ ਦੇ 'ਚ ਬੰਦਾ ਪਾਪ ਕਮਾਉਂਦਿਆਂ ਵੀ ਨਹੀਂ ਡਰਦਾ, ਅੰਧੇਰੇ ਦੇ ਵਿੱਚ ਕਤਲ ਕਰ ਦਿੰਦਾ ਏ, ਅੰਧੇਰੇ ਦੇ ਵਿੱਚ ਕਿਸੇ ਦੇ ਤਨ ਉੱਤੇ ਹੱਥ ਪਾ ਦਿੰਦਾ ਏ, ਚਾਨਣੇ ਵਿੱਚ ਸੰਕੋਚ ਕਰਦਾ ਏ। ਅੰਧੇਰੇ ਦੇ 'ਚ ਠੇਡੇ ਲੱਗਦੇ ਨੇ, ਗੋਡੇ ਟੁੱਟ ਜਾਂਦੇ ਨੇ, ਪਰ ਚਾਨਣੇ ਦੇ ਵਿੱਚ ਸਭ ਕੁਝ ਰਾਹ ਪੱਧਰਾ ਨਜ਼ਰ ਆਉਂਦਾ ਏ। ਇੱਕ ਗੱਲ ਯਾਦ ਰੱਖਣਾ, ਅੱਜ ਕੱਲ੍ਹ ਜਿਹੜੇ ਐਕਸਪ੍ਰੈਸ ਵੇ ਬਣ ਗਏ ਨੇ, 100 ਕਿਲੋਮੀਟਰ 200 ਕਿਲੋਮੀਟਰ ਦਾ ਕੋਈ ਉਹ ਰਸਤਾ ਹੈ, ਤੁਸੀਂ ਬੇਫਿਕਰ ਤੁਰੇ ਚਲੇ ਜਾਓਗੇ, ਕੋਈ ਫਿਕਰ ਨਹੀਂ ਹੈ। ਪਰ ਜਿੱਥੇ ਚੌਰਾਹਾ ਜਾਂ ਦੁਰਾਹਾ ਆ ਜਾਵੇ ਨਾ, ਉਹ ਭਾਵੇਂ 100 ਫੀਟ ਦਾ ਹੋਵੇ, ਉੱਥੇ ਸੁਚੇਤ ਹੋਣ ਦੀ ਲੋੜ ਹੈ। ਮੰਜ਼ਿਲ ਦਾ ਰਾਹ ਸੁਚੇਤ ਹੋ ਕੇ ਚੁਣਨਾ ਹੈ, ਜੇ ਗਲਤ ਰਾਹ ਫੜ ਲਿਆ ਨਾ, ਤੇ ਇਉਂ ਸਮਝ ਲਓ ਲੁੱਟੇ ਪੁੱਟੇ ਵੀ ਜਾ ਸਕਦੇ ਹੋ, ਸਮਾਂ ਵੀ ਵਿਅਰਥ ਜਾਵੇਗਾ, ਮੰਜ਼ਿਲ ਵੀ ਗਵਾਚ ਜਾਵੇਗੀ। ਯਾਦ ਰੱਖਣਾ, ਦੇਹਧਾਰੀ ਗੁਰੂ ਜਾਂ ਜਾਦੂ ਟੋਨੇ ਕਰਨ ਵਾਲੇ ਜਾਂ ਜੋਤਿਸ਼ ਜਾਂ ਹੋਰ ਮੜੀਆਂ ਮਸਾਣਾ, ਇਹ ਉਹ ਖੁੰਝੇ ਹੋਏ ਰਾਹ ਨੇ। ਸਾਡਾ ਇੱਕੋ ਰਾਹ ਹੈ ਗੁਰੂ ਗ੍ਰੰਥ ਸਾਹਿਬ, ਇੱਕੋ ਰਾਹ ਹੈ ਗੁਰੂ ਗ੍ਰੰਥ ਸਾਹਿਬ। ਗੁਰੂ ਵੱਲ ਜੇ ਤੁਰਾਂਗੇ ਤੇ ਫਿਰ ਗੁਰਮੁਖ ਬਣਨ ਵਾਲੇ ਪਾਸੇ ਤੁਰਾਂਗੇ। ਸਤਿਗੁਰੂ ਜੀ ਕਹਿ ਰਹੇ ਨੇ ਕਿ ਉਹ ਅੰਧੇਰਾ ਚੁੱਕ ਜਾਵੇਗਾ, ਗਿਆਨ ਹੋ ਜਾਵੇਗਾ। ਮੈਂ ਸਾਹਮਣੇ ਬੱਚੀ ਨੂੰ ਵੇਖ ਰਿਹਾ, ਅੰਮ੍ਰਿਤਧਾਰੀ ਬੱਚੀ ਬੈਠੀ ਹੈ, ਤੇ ਮੈਨੂੰ ਇੱਕ ਗੱਲ ਚੇਤੇ ਆ ਗਈ। ਥੋੜ੍ਹੀ ਬੇਨਤੀ ਕਰਦੇ ਹਾਂ ਕਿ ਬੱਚੀਆਂ ਨੂੰ ਸੰਭਾਲੋ, ਬੱਚਿਆਂ ਨੂੰ ਆਰੰਭ ਤੋਂ ਬੇਟੀਆਂ ਨੂੰ ਗੁਰਮੁਖ ਬਣਾਉਣ ਵਾਲੇ ਰਾਹ ਵਾਲੇ ਪਾਸੇ ਤੋਰੋ। ਰੋਜ਼ ਇੱਕ ਸਾਖੀ ਸੁਣਾਓ, ਕੋਈ ਸ਼ਬਦ ਦੀ ਵਿਚਾਰ ਸੁਣਾਓ, ਸਾਡਾ ਬੜਾ ਨੁਕਸਾਨ ਹੋ ਰਿਹਾ ਹੈ। ਜੇ ਬੱਚੀ ਕਿਤੇ ਦੂਜੇ ਪਾਸੇ ਜਾਂਦੀ, ਦੂਜੇ ਧਰਮ ਵਿੱਚ ਪੀੜ੍ਹੀ ਦਰ ਪੀੜ੍ਹੀ, ਸਾਡਾ ਬਹੁਤ ਨੁਕਸਾਨ ਹੁੰਦਾ ਹੈ। ਗੱਲ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਹੈ, ਅਤੇ ਇੱਕ ਗੁਰਸਿੱਖ ਪਰਿਵਾਰ ਦੀ ਬੱਚੀ ਸੀ, ਅਤੇ ਉਹਦਾ ਵਿਆਹ ਕਿਤੇ ਦੇਹਧਾਰੀ ਗੁਰੂ ਨੂੰ ਮੰਨਣ ਵਾਲੇ ਪਰਿਵਾਰ ਵਿੱਚ ਕਰ ਦਿੱਤਾ ਗਿਆ। ਜਦ ਬੱਚੀ ਉੱਥੇ ਪੁੱਜੀ ਤੇ ਸੱਸ ਸਹੁਰੇ ਪਤੀ ਨੇ ਕਿਹਾ ਕੱਲ੍ਹ ਆਪਾਂ ਗੁਰੂ ਦੇ ਦਰਸ਼ਨ ਕਰਨ ਚੱਲਾਂਗੇ। ਬੱਚੀ ਨੇ ਸੋਚਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਲੈ ਜਾਣਗੇ, ਪਰ ਜਦ ਉੱਥੇ ਪੁੱਜੇ ਤੇ ਵੇਖ ਕੇ ਹੈਰਾਨ ਹੋਈ ਵੀ ਲਾਈਨ ਲੱਗੀ ਹੈ, ਇੱਕ ਇੱਕ ਕਰਕੇ ਜਾਣ ਦਿੱਤਾ ਜਾਂਦਾ ਹੈ, ਜੋ ਵੀ ਜਾਂਦਾ ਦਰਸ਼ਨ ਕਰਕੇ ਆ ਜਾਂਦਾ, ਫਿਰ ਦੂਜੇ ਨੂੰ ਜਾਣ ਦਿੱਤਾ ਜਾਂਦਾ। ਹੈਰਾਨ ਹੋ ਗਈ, ਮੇਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਬਾਰ ਦਰਵਾਜ਼ਾ ਤਾਂ ਹਰ ਇੱਕ ਲਈ ਬਰਾਬਰ ਖੁੱਲ੍ਹਾ ਹੁੰਦਾ ਹੈ, ਪਰ ਪਹਿਲਾਂ ਸਹੁਰਾ ਗਿਆ, ਦਰਸ਼ਨ ਕਰਾਇਆ, ਸੱਸ ਘਰ ਆਈ, ਫਿਰ ਪਤੀ ਗਿਆ, ਫਿਰ ਇਸ ਦਾ ਨੰਬਰ ਆਇਆ। ਹੁਣ ਤਿੰਨੇ ਇਹਨੂੰ ਸਮਝਾਉਂਦੇ ਨੇ, ਅਤੇ ਨਾਲ ਖੜਾ ਬਾਹਰ ਸੇਵਾਦਾਰ ਵੀ ਸਮਝਾਉਂਦਾ ਹੈ, ਜੋ ਗੁਰੂ ਕਵੇ ਨਾ ਸਤ ਬਚਨ ਕਹਿ ਕੇ ਮੰਨ ਲੈਣਾ ਹੈ, ਕੋਈ ਹੁੱਜਤ ਨਹੀਂ ਕਰਨੀ। ਹੁਣ ਵੀ ਬੱਚੀ ਨੇ ਸੋਚਿਆ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਹੋਣਗੇ। ਜਦ ਅੰਦਰ ਪੁੱਜੀ, ਵੇਖ ਕੇ ਹੈਰਾਨ ਹੋ ਗਈ, ਉੱਥੇ ਤੇ ਕੋਈ ਦੇਹਧਾਰੀ ਗੁਰੂ ਬੰਦਾ ਬੈਠਾ ਸੀ, ਬੰਦਾ ਬੈਠਾ ਸੀ, ਫਿਰ ਵੀ ਵੇਖਿਆ ਕਿ ਬਜ਼ੁਰਗ ਹੈ, ਅਤੇ ਪੈਰੀ ਹੱਥ ਲਾ ਕੇ ਬੈਠ ਗਈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਸੀ। ਇੱਕ ਬਜ਼ੁਰਗ ਵਾਂਗ ਸਤਿਕਾਰ ਕੀਤਾ, ਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਅਤੇ ਉਹਨੇ ਪੈਰੀ ਹੱਥ ਵੀ ਨਹੀਂ ਸੀ ਲਾਉਣਾ, ਕਿਉਂਕਿ ਗੁਰਮਤ ਦੀ ਸੂਝ ਜਿਸ ਨੂੰ ਹੈ, ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਕਦੀ ਵੀ ਕਿਸੇ ਨੂੰ ਪੈਰੀ ਹੱਥ ਨਹੀਂ ਲਾਵੇਗਾ। ਉਹ ਬੱਚੀ ਜਦ ਬੈਠੀ ਤੇ ਉਹ ਦੇਹਧਾਰੀ ਗੁਰੂ ਕਹਿੰਦਾ ਏ ਕਿ ਅੱਜ ਦਿਨ ਤੋਂ ਤੂੰ ਮੈਨੂੰ ਗੁਰੂ ਮੰਨ ਲਿਆ ਏ, ਤੇਰੇ ਤਨ ਉੱਤੇ, ਤੇਰੇ ਧਨ ਉੱਤੇ, ਤੇਰੇ ਮਨ ਉੱਤੇ ਮੇਰਾ ਅਧਿਕਾਰ ਹੋ ਗਿਆ ਏ, ਮੈਂ ਜਦ ਜੋ ਚਾਹਾਂ ਮੰਗ ਲਿਆ, ਤੂੰ ਇਨਕਾਰ ਨਹੀਂ ਕਰ ਸਕੇਗੀ। ਹੁਣ ਆਮ ਬੱਚੀ ਹੁੰਦੀ ਸੱਸ ਸਹੁਰੇ ਦੇ ਡਰ ਕਰਕੇ ਡਰ ਜਾਂਦੀ ਜਾਂ ਉਸ ਗੁਰੂ ਸੇਵਾਦਾਰਾਂ ਦੇ ਡਰ ਤੋਂ ਡਰ ਜਾਂਦੀ, ਪਰ ਇਹ ਗੁਰਮੁਖ ਬੱਚੀ ਸੀ, ਗੁਰਮਤ ਦੀ ਸੂਝ ਸੀ। ਇਹਨੇ ਕਹਿ ਦਿੱਤਾ ਕਿ ਬਜ਼ੁਰਗੋ, ਜਦ ਮੇਰਾ ਆਨੰਦ ਕਾਰਜ ਪੜਾਇਆ ਗਿਆ ਨਾ, ਮੈਨੂੰ ਸਮਝਾ ਦਿੱਤਾ ਗਿਆ ਕਿ ਤੇਰੇ ਤਨ ਉੱਤੇ ਅਧਿਕਾਰ ਕੇਵਲ ਤੇਰੇ ਪਤੀ ਦਾ ਹੈ, ਤੇ ਤਨ ਤੇ ਮੇਰਾ ਰਹਿ ਨਹੀਂ ਗਿਆ, ਮੈਂ ਗੁਰੂ ਦੀ ਹਜ਼ੂਰੀ ਵਚਨ ਦੇ ਚੁੱਕੀ ਹਾਂ, ਧਨ ਮੈਂ ਕੁਝ ਕਮਾਇਆ ਨਹੀਂ ਹੈ, ਉੱਥੇ ਮਾਂ ਬਾਪ ਦਾ ਸੀ, ਇੱਥੇ ਸੱਸ ਸਹੁਰੇ ਦਾ ਹੈ। ਹਾਂ, ਮਨ ਜ਼ਰੂਰ ਮੈਂ ਆਪਣਾ ਮੰਨਦੀ ਹਾਂ, ਉਹ ਮਨ ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਰਪਣ ਕਰਕੇ ਮੈਂ ਗੁਰੂ ਦੀ ਬੱਚੀ ਹੋ ਚੁੱਕੀ ਹਾਂ, ਅਤੇ ਜੇ ਮੈਂ ਮਨ ਵੇਚ ਦਿੱਤਾ ਹੈ, ਮੇਰੇ ਗੁਰੂ ਨੂੰ ਅਰਪਣ ਕਰ ਦਿੱਤਾ ਹੈ, ਤੁਹਾਡੇ ਵਿੱਚ ਜ਼ਰੂਰਤ ਹੈ ਅਤੇ ਮਨ ਨੂੰ ਆਪਣੇ ਵੱਲ ਮੋੜ ਲਓ। ਹੁਣ ਘਬਰਾ ਗਿਆ, ਕਹਿਣ ਲੱਗਾ ਇਹ ਨਾਸਤਿਕ ਕਿੱਥੋਂ ਆ ਗਈ, ਇਹਨੂੰ ਛੇਤੀ ਕੱਢੋ, ਛੇਤੀ ਕੱਢੋ। ਬੱਚੀ ਕਹਿੰਦੀ ਕਿ ਮੈਂ ਵੀ ਇਹੀ ਚਾਹੁੰਦੀ ਸਾਂ, ਮੈਂ ਵੀ ਇਹੀ ਚਾਹੁੰਦੀ ਸਾਂ। ਅਤੇ ਬਾਹਰ ਨਿਕਲੀ, ਘਰ ਪੁੱਜੀ, ਇਤਨੀ ਸਮਝਦਾਰੀ ਨਾਲ ਉਹਨੇ ਯਤਨ ਆਰੰਭੇ ਕਿ ਧੀਰੇ ਧੀਰੇ ਪੂਰੇ ਪਰਿਵਾਰ ਨੂੰ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਦਿੱਤਾ। ਇਹ ਹੈ ਗੁਰਮੁਖ ਬਣਨ ਵਾਲਾ ਰਾਹ।
ਮਹੱਲਾ ਤੀਜਾ, ਮਨ ਮੁਖ ਮੈਲ ਮਰਹਿ ਗਵਾਰ।
ਮਨਮੁਖ ਮੈਲੇ ਮਰਹਿ ਗਵਾਰ। ਮਨਮੁਖ ਦਾ ਜੀਵਨ ਬੜਾ ਮੈਲਾ ਹੁੰਦਾ, ਮਨ ਮੈਲੇ, ਸਭ ਕੁਛ ਮੈਲਾ, ਤਨ ਧੋਤਾ, ਮਨ ਹੱਛਾ ਨਾ ਹੋਏ ਸੀ। ਮਨਮੁਖ ਬੰਦਾ ਜਿਹੜਾ ਹੈ ਨਾ, ਉਹ ਹਮੇਸ਼ਾ ਹੀ ਮੈਲੇ ਜੀਵਨ ਦਾ ਹੋ ਕੇ ਮਰਦਾ ਹੈ ਜੀ।
ਗੁਰਮੁਖ ਨਿਰਮਲ ਹਰ ਰਾਖਿਆ ਉਰਧਾਰ।
ਗੁਰਮੁਖ ਨਿਰਮਲ ਹਰ ਰਾਖਿਆ ਉਰਧਾਰ। ਗੁਰਮੁਖ ਜਿਹੜੇ ਨੇ ਨਾ, ਉਹ ਆ ਕੇ ਗੁਰੂ ਕੋਲ ਬੈਠਦੇ ਨੇ, ਗੁਰੂ ਆਪ ਨਿਰਮਲ ਹੈ ਤੇ ਉਹਨਾਂ ਨੂੰ ਵੀ ਨਿਰਮਲ ਕਰ ਦਿੰਦਾ। ਗੁਰ ਦਰਿਆਓ ਸਦਾ ਜਲ ਨਿਰਮਲ, ਗੁਰੂ ਇੱਕ ਦਰਿਆ ਹੈ। ਤੇ ਇੱਥੇ ਜਿਹੜਾ ਇਹ ਅੰਮ੍ਰਿਤ ਜਲ ਹੈ ਨਾ, ਇਹ ਜੋ ਵਰਸ ਰਿਹਾ ਤੁਹਾਡੇ ਉੱਤੇ, ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਨ ਸ਼ਬਦ ਵਿਚਾਰਾ, ਇਹ ਇੱਥੇ ਇਸ਼ਨਾਨ ਹੋ ਰਿਹਾ ਹੈ। ਗੁਰ ਦਰਿਆਓ ਸਦਾ ਜਲ ਨਿਰਮਲ, ਮਿਲਿਆ ਦੁਰਮਤ ਮੈਲ ਹਰੇ, ਸਤਿਗੁਰ ਪਾਈਆ ਪੂਰਾ ਨਹਾਵਣ, ਪਸ਼ੂ ਪਰੇ ਤੋਂ ਦੇਵ ਕਰੇ, ਨਿਰਮਲ ਰਸਨਾ ਅੰਮ੍ਰਿਤ ਪੀਵੋ, ਸਦਾ ਸੁਹੇਲਾ ਕਰ ਲਹਿ ਜੀਓ। ਅਤੇ ਗੁਰਮੁਖ ਜਿਹੜਾ ਹੈ, ਗੁਰਮੁਖ ਨਿਰਮਲ ਹਰ ਰਾਖਿਆ ਉਰਧਾਰ, ਹਰੀ ਵਾਹਿਗੁਰੂ ਨੂੰ ਉਹਨੇ ਆਪਣੇ ਹਿਰਦੇ 'ਚ ਵਸਾਇਆ ਹੋਇਆ, ਪਰੋਇਆ ਹੋਇਆ ਹੈ।
ਭਨਤ ਨਾਨਕ ਸੁਨਹੋ ਜਨ ਭਾਈ।
ਸਾਹਿਬ ਕਹਿੰਦੇ, ਨਾਨਕ ਜੀ ਕਹਿੰਦੇ ਨੇ, ਸੁਣੋ ਜਨ ਭਾਈ। ਕਿੰਨਾ ਪਿਆਰਾ ਸ਼ਬਦ ਵਰਤਿਆ ਸਾਹਿਬ ਸਾਡੂ, ਸਾਨੂੰ ਕਹਿੰਦੇ ਨੇ ਇਹ ਭਾਈ ਤੁਸੀਂ ਸੁਣੋ, ਤੁਹਾਡਾ ਗੁਰੂ ਕੀ ਕਹਿ ਰਿਹਾ ਹੈ।
ਸਤਿਗੁਰ ਸੇਵਿਓ ਹੋ ਮੈਂ ਮਲ ਜਾਈ।
ਤੁਸੀਂ ਸਤਿਗੁਰੂ ਦੀ ਸੇਵਾ ਵਿੱਚ ਜੁੜੇ ਰਹੋ, ਤੁਹਾਡੇ ਅੰਦਰੋਂ ਨਾ ਹਉਮੈ ਚਲੀ ਜਾਵੇਗੀ, ਅਹੰਕਾਰ ਚਲਾ ਜਾਵੇਗਾ। ਇਹ ਹਉਮੈ ਬੜੀ ਚੰਦਰੀ ਹੈ, ਇਹ ਸੇਵਾ ਵਿੱਚ ਵੀ ਹਉਮੈ, ਨਾਵੇਂ ਨਾਲ ਵਿਰੋਧ ਹੈ, ਦੋਹੇ ਨਾ ਵਸੈ ਇੱਕ ਠਾਏ। ਹਉਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਬਿਰਥਾ ਜਾਏ। ਗੱਲ ਚੇਤੇ ਆਈ, ਮਹਾਰਾਜਾ ਆਲਾ ਸਿੰਘ, ਪਟਿਆਲਾ ਰਿਆਸਤ ਦੇ ਮਹਾਰਾਜਾ, ਸਣੇ ਪਤਨੀ ਰੋਜ਼ ਗੁਰੂ ਕੇ ਲੰਗਰਾਂ 'ਚ ਸੇਵਾ ਕਰਨ ਆਉਂਦੇ ਸਨ, ਅਤੇ ਅੱਜ ਵੀ ਆਏ। ਮਹਾਰਾਜਾ ਜੀ ਪ੍ਰਸ਼ਾਦਾ ਵਰਤਾ ਰਹੇ ਨੇ ਅਤੇ ਮਹਾਰਾਣੀ ਫਤਿਹ ਕੌਰ ਦਾਲ ਵਰਤਾ ਰਹੀ ਹੈ। ਇੱਕ ਸਿੱਖ ਆ ਕੇ ਪੰਗਤ 'ਚ ਬੈਠਾ ਅਤੇ ਮਹਾਰਾਜਾ ਜੀ ਪ੍ਰਸ਼ਾਦਾ ਦੇ ਕੇ ਅੱਗੇ ਵਧ ਗਏ ਅਤੇ ਮਹਾਰਾਣੀ ਫਤਿਹ ਕੌਰ ਨੇ ਜਦ ਦਾਲ ਪਾਈ, ਦਾਲ ਕੁਛ ਜ਼ਿਆਦਾ ਪਾ ਦਿੱਤੀ ਅਤੇ ਸਿੱਖ ਨੇ ਪੁੱਛਿਆ, ਮਾਤਾ ਇੰਨੀ ਦਾਲ ਪਾ ਦਿੱਤੀ, ਇਹਦਾ ਹੁਣ ਮੈਂ ਕੀ ਕਰਾਂ। ਜੇ ਨਿਮਰਤਾ ਹੁੰਦੀ ਕਹਿ ਦਿੰਦੀ ਕਿ ਸਿੱਖਾ ਬੱਚੇ ਸ਼ੱਕ ਲੈ, ਭੁੱਲ ਨਾਲ ਪੈ ਗਈ, ਉਹਨੇ ਸ਼ੱਕ ਲੈਣੀ ਸੀ, ਚੰਦਰੀ ਹਉਮੈ ਪਤਾ ਨਹੀਂ ਕਿੱਥੋਂ ਆ ਗਏ। ਕਹਿਣ ਲੱਗੀ, ਹੋਰ ਕੀ ਕਰੇਗਾ, ਮੇਰੇ ਸਿਰ 'ਚ ਪਾ ਦੇ। ਉਹਨੇ ਵੀ ਥਾਲ ਚੁੱਕਿਆ ਅਤੇ ਸਿਰ 'ਚ ਪਾ ਦਿੱਤਾ। ਜਦ ਸਿਰ 'ਚ ਪਾ ਦਿੱਤੀ ਦਾਲ, ਦੌੜ ਕੇ ਫਰਿਆਦੀ ਹੋਈ ਪਤੀ ਕੋਲ, ਪਤੀ ਆਮ ਮਨੁੱਖ ਨਹੀਂ ਮਹਾਰਾਜਾ, ਕਿਹਾ ਦੇਖੋ ਸਿੱਖ ਨੇ ਮੇਰਾ ਕੀ ਹਾਲ ਕੀਤਾ ਹੈ। ਭਾਗਵਾਨੇ ਹੋਇਆ ਕੀ ਸੀ, ਦਾਲ ਜ਼ਿਆਦਾ ਪੈ ਗਈ। ਉਹਨੇ ਕਿਹਾ ਇਹਦਾ ਹੁਣ ਮੈਂ ਕੀ ਕਰਾਂ, ਮੈਂ ਕਿਹਾ ਮੇਰੇ ਸਿਰੇ 'ਚ ਪਾ ਦੇ, ਉਹਨੇ ਸਿਰੇ 'ਚ ਪਾ ਦਿੱਤੀ। ਮਹਾਰਾਜਾ ਆਲਾ ਸਿੰਘ ਨੇ ਕਿਹਾ ਭਾਗਵਾਨੇ ਇਹ ਗੁਰੂ ਦਾ ਦਰਬਾਰ ਹੈ, ਇੱਥੇ ਜਿਹੋ ਜੀ ਅੰਦਰ ਸੋਚ ਜਾਂ ਕਪਟ ਹੁੰਦਾ ਹੈ, ਜੇ ਅਹੰਕਾਰ ਹੈ ਤੇ ਅਹੰਕਾਰ ਹੀ ਟਕਰਦਾ ਹੈ, ਜੇ ਨਿਰੰਕਾਰ ਹੋਵੇਗਾ ਨਿਰੰਕਾਰ ਟਕਰੇਗਾ, ਨਿਮਰਤਾ ਹੋਵੇਗੀ ਨਿਮਰਤਾ ਮਿਲੇਗੀ। ਤੇਰੇ ਅੰਦਰ ਹਉਮੈ ਸੀ, ਹਉਮੈ ਮਿਲੀ। ਵੇਖਿਆ ਸਿੱਖ ਬਿਨਾਂ ਲੰਗਰ ਛੱਕੇ ਜਾ ਰਿਹਾ ਸੀ, ਦੌੜ ਕੇ ਮਹਾਰਾਜਾ ਆਲਾ ਸਿੰਘ ਨੇ ਚਰਨ ਘੁੱਟ ਕੇ ਫੜ ਲਏ, ਗੁਰੂ ਕੇ ਸਿੱਖਾ ਵੱਡੀ ਭੁੱਲ ਹੋ ਗਈ, ਤੇਰੇ ਅੰਦਰ ਨੂੰ ਸੱਟ ਵੱਜੀ ਹੈ, ਜੇ ਅੱਜ ਬਿਨਾਂ ਲੰਗਰ ਛੱਕਿਆਂ ਚਲਾ ਗਿਆ ਅਸੀਂ ਕਿੱਥੇ ਬਖਸ਼ੇ ਜਾਵਾਂਗੇ, ਅੱਗੇ ਤੋਂ ਨਾ ਆਇਆ ਅਸੀਂ ਕਿੱਥੇ ਬਖਸ਼ੇ ਜਾਵਾਂਗੇ। ਜਦ ਇਹ ਕਿਹਾ ਨਾ ਤੇ ਚਰਨ ਫੜੇ, ਉਹਦੇ ਅੰਦਰ ਵੀ ਨਿਮਰਤਾ ਜਾਗੀ, ਗਲਤੀ ਦਾ ਅਹਿਸਾਸ ਹੋਇਆ, ਭੁੱਬਾਂ ਮਾਰ ਕੇ ਰੋ ਪਿਆ ਕਿ ਮੇਰੇ ਤੋਂ ਵੱਡੀ ਭੁੱਲ ਹੋ ਗਈ। ਯਾਦ ਰੱਖੋ ਹਉਮੈ ਜੋ ਹੈ ਉਹ ਮਨੁੱਖ ਦੇ ਤੇ ਗੁਰਸਿੱਖ ਦੇ ਜੀਵਨ ਨੂੰ ਖਰਾਬ ਕਰ ਦਿੰਦੀ ਹੈ। ਸਤਿਗੁਰੂ ਦੀ ਸੇਵਾ ਕਰਨ ਨਾਲ ਇਹ ਹਉਮੈ ਮਿਟ ਜਾਂਦੀ ਹੈ।
ਅੰਦਰ ਸੰਸਾਰ ਦੁੱਖ ਵਿਆਪੇ ਸਿਰ ਧੰਦਾ ਨਿਤ ਮਾਰ,
ਤੇ ਜਿਹੜਾ ਅੰਦਰ ਹਉਮੈ ਪਾਲੀ ਬੈਠਾ ਏ ਉਹਦੇ ਅੰਦਰ ਸਹਿਮ ਹੁੰਦਾ ਏ, ਉਹਦੇ ਅੰਦਰ ਸੰਸੇ ਹੁੰਦੇ ਨੇ, ਉਹਨੂੰ ਦੁੱਖ ਵਿਆਪਦਾ ਏ, ਤੇ ਸਦਾ ਧੰਦਿਆਂ ਦੇ ਵਿੱਚ ਹੀ ਉਹਨੂੰ ਮਾਰ ਪੈਂਦੀ ਰਹਿੰਦੀ ਹੈ।
ਦੂਜੇ ਭਾਏ ਸੂਤੇ ਕਬਹੂ ਨਾ ਜਾਗੈ ਹੈ ਮਾਇਆ ਮੋਹ ਪਿਆਰ,
ਗੁਰੂ ਤੋਂ ਟੁੱਟ ਕੇ ਦੂਜੇ ਪਾਸੇ ਜੋ ਪਿਆਰ ਪਾਉਂਦਾ ਹੈ, ਵਾਹਿਗੁਰੂ ਨਾਲ ਜਿਹਦਾ ਨੇਹ ਨਹੀਂ ਹੈ, ਮਾਇਆ ਮੋਹ ਪਿਆਰ, ਮੋਹ ਤੇ ਪ੍ਰੇਮ ਇਹ ਲੱਗਦੇ ਦੋਨੋਂ ਇੱਕੋ ਜਿਹੇ ਨੇ। ਕਿਸੇ ਨੂੰ ਪੁੱਛੋ ਨਾ ਕਿ ਤੂੰ ਬੱਚੇ ਨੂੰ ਪਿਆਰ ਕਰਦੀ, ਮਾਂ ਨੂੰ ਪੁੱਛੋ, ਉਹ ਕਹੇਗੀ ਮੇਰੇ ਤੋਂ ਜ਼ਿਆਦਾ ਕੌਣ ਕਰਦਾ ਹੈ, ਮੇਰਾ ਬੱਚਾ ਹੈ। ਪਰ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਪੰਥਾ ਪ੍ਰੇਮ ਨਾ ਜਾਣੀ ਭੁੱਲੀ ਫਿਰੈ ਗਵਾਰ, ਨਾਨਕ ਹਰ ਬਿਸਰਾਏ ਕੇ ਪਾਉਂਦੇ ਨਰਕ ਅੰਧਿਆਰ। ਕਹਿੰਦੇ ਤੁਸੀਂ ਮੋਹ ਨੂੰ ਹੀ ਪ੍ਰੇਮ ਸਮਝ ਲਿਆ ਹੈ, ਕਿਉਂਕਿ ਮੋਹ ਵਿੱਚ ਵੀ ਬੰਦਾ ਕਿਸੇ ਨਾਲ ਜੁੜਦਾ ਹੈ ਤੇ ਪ੍ਰੇਮ ਵਿੱਚ ਵੀ ਕਿਸੇ ਨਾਲ ਜੁੜਦਾ ਹੈ, ਪਰ ਸੂਖਮ ਜਾਂ ਅੰਤਰ ਹੈ। ਜਿੱਥੇ ਪਿਆਰ ਹੋਵੇਗਾ ਉੱਥੇ ਬੰਦਾ ਕਹੇਗਾ ਮੈਂ ਇਸ ਦਾ, ਤੇ ਜਿੱਥੇ ਮੋਹ ਹੋਵੇਗਾ ਉੱਥੇ ਕਹੇਗਾ ਇਹ ਮੇਰਾ, ਤੇ ਜਿੱਥੇ ਮੇਰਾ ਏ ਉੱਥੇ ਦਾਵਾ ਪੇਸ਼ ਹੋ ਜਾਂਦਾ, ਜੋ ਮੇਰਾ ਕਿਸੇ ਹੋਰ ਦਾ ਥੋੜ੍ਹਾ ਹੋ ਸਕਦਾ। ਕਬੀਰ ਦਾਵੈ ਦਾ ਜਨ ਹੋਤ ਹੈ ਨਿਰਦਾਵੈ ਰਹੇ ਨਿਸ਼ੰਕ, ਇਹੀ ਕਾਰਨ ਜੋ ਮਾਂ ਬੱਚਿਆਂ ਨੂੰ ਬੜੇ ਲਾਡ ਪਿਆਰ ਨਾਲ ਜਵਾਨ ਕਰਦੀ ਹੈ, ਵਿਆਹ ਦੀ ਤਿਆਰੀਆਂ ਕਰਦੀ ਹੈ, ਤੇ ਇੱਧਰ ਪਤਨੀ ਆਉਂਦੀ ਹੈ, ਅੰਦਰ ਸੂਖਮ ਡਰ ਪੈਦਾ ਹੋ ਜਾਂਦਾ ਜੋ ਮੇਰਾ ਏ ਉਹ ਕਿਤੇ ਦੂਜੇ ਦਾ ਨਾ ਹੋ ਜਾਵੇ। ਇਸੇ ਡਰ ਵਿੱਚ ਆਪਣੇ ਬੱਚੇ ਦਾ ਘਰ ਖਰਾਬ ਕਰਨ ਲੱਗ ਜਾਂਦੀ ਹੈ। ਇਉਂ ਹੀ ਪਤਨੀ ਕਰਦੀ ਹੈ, ਜੋ ਮੇਰਾ ਪਤੀ ਹੈ ਉਹ ਕਿਸੇ ਹੋਰ ਦਾ ਨਾ ਹੋ ਜਾਵੇ। ਸਾਰੇ ਝਗੜੇ ਦੁਨੀਆ ਦੇ ਇਸੇ ਕਰਕੇ ਨੇ। ਨਹੀਂ, ਜਿੱਥੇ ਪ੍ਰੇਮ ਹੋਵੇਗਾ ਉੱਥੇ ਬੰਦਾ ਕਹੇਗਾ ਮੈਂ ਇਸ ਦਾ, ਇਸ ਦੇ ਫਰਜ਼ ਮਾਂ ਬਾਪ ਪ੍ਰਤੀ ਵੀ ਨੇ, ਇਸ ਦੇ ਫਰਜ਼ ਪਤਨੀ ਪ੍ਰਤੀ ਵੀ ਨੇ। ਸੋ ਸਾਹਿਬ ਕਹਿੰਦੇ ਜਿਹਦੇ ਅੰਦਰ ਪਿਆਰ ਹੈ, ਸਾਚ ਕਹੂੰ ਸੁਨ ਲੇ ਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ।
ਨਾਮ ਨਾ ਚੇਤੇ ਸ਼ਬਦ ਨਾ ਵਿਚਾਰ ਹੈ ਇਹੋ ਮਨਮੁਖ ਕਾ ਵਿਚਾਰ।
ਕਹਿੰਦੇ ਮਨਮੁਖ ਜਿਹੜਾ ਏ ਉਹ ਨਾਮ ਨੂੰ ਚੇਤੇ ਕਰਦਾ ਨਹੀਂ ਹੈ, ਸ਼ਬਦ ਦੀ ਵਿਚਾਰ ਉਹਦੇ ਕੋਲ ਹੁੰਦੀ ਨਹੀਂ ਹੈ, ਇਹ ਮਨਮੁਖ ਦਾ ਵਿਚਾਰ ਬਣ ਜਾਂਦਾ ਏ ਕਿ ਸ਼ਬਦ ਦੀ ਦਾਤ ਨਾਲ ਨਹੀਂ ਪਿਆਰ ਕਰਨਾ ਤੇ ਮਾੜੀ ਜਗਾਵਾਂ 'ਤੇ ਬੈਠਣਾ। ਤਸਵੀਰ ਉਮੀਦੋਂ ਕੀ ਆਈਨਾ ਮਲਾਲੋਂ ਕਾ ਇਨਸਾਂ ਜਿਸੇ ਕਹਤੇ ਹੈ ਮੁਅੱਸਰ ਹੈ ਖਿਆਲੋਂ ਕਾ, ਇਨਸਾਂ ਜਿਸੇ ਕਹਤੇ ਹੈ ਮੁਅੱਸਰ ਹੈ ਖਿਆਲੋਂ ਕਾ। ਜਿਹੋ ਜੀ ਸੰਗਤ ਕਰੋਗੇ ਉਹੋ ਜਿਹਾ ਜੀਵਨ ਬਣ ਜਾਵੇਗਾ। ਗੁਰੂ ਦੀ ਸੰਗਤ ਕਰੋਗੇ ਗੁਰੂ ਵਰਗੇ ਬਣੋਗੇ, ਤੇ ਜੇ ਮਨਮੁੱਖਾਂ ਦੀ ਸੰਗਤ ਕਰੋਗੇ ਮਨਮੁੱਖਾਂ ਵਰਗੇ ਬਣੋਗੇ। ਪ੍ਰਿਥੀ ਚੰਦ ਹਮੇਸ਼ਾ चापलूसा की संगत करता सी मनमुख ही बनया रहा। गुरु अर्जन देव साहब जी ने हमेशा गुरु रामदास साहब जी की संगत की ते गुरु ही बन गए।
हर नाम न पाया बिरथा जन्म गवाया, नानक जम मार करे खुवार।
कहंदे मनमुखा नू वाहिगुरु दा नाम नहीं पाया ते फिर की होया, बिरथा जन्म गवाया। वो जन्म बेकार चला जांदा है। संसार च झात मारो ना, चार प्रकार दे मनुख नजर आंदे ने। पहले बेकार, दूजे कार, तीजे उपकार, चौथे परोपकार। पहली प्रकार दे मनुख बेकार आए, बेकार चले गए, शराब खाना, जुआ कर, वैश्या दा द्वारा, बस ए ही जिंदगी, गुरु वाहिगुरु चेते नहीं आउंदा। दूजी प्रकार दे मनुख केवल कार कम विच जींदे ने। तीजी प्रकार दे मनुख जो उत्तम हुंदे ने, गुरबाणी पढ़दे, नितनेम करदे ने, दान पुन करदे ने, पर आप करना, दूजे नूं इस पासे नहीं लाउणा। पर चौथे परोपकार, गुरु परोपकारी हुंदा, जी दान दे भगती लैन, हरसों लैन मिलाए, जन परोपकारी आए, उन्हां दा जीवन परोपकारी हो जांदा है। नहीं ते जीवन अकारथ चला जांदा। गुण गोबिंद गायो नहीं, जन्म अकारथ कीन।
पौड़ी जिसनो हर भगत सच बख्शियन, सो सच्चा साहो।
जिस गुरमुख नू मालक वाहिगुरु भगती दे देंदा है, वो भगत बन जांदा है, वो सब तो सच्चा शाहूकार हो जांदा है, क्योंकि ओदे कोल नाम रूपी धन हुंदा है।
तिसकी मोहताजी लोक काढदा, होरत हठ ना वाथ ना वेसाहो।
एहो जे भगत दी मोहताजी लोग करदे ने, ओदे कोल ओ हट्टी हुंदी है जिथे नाम दा व्यापार हुंदा है।
भगत जना को सन्मुख होवै, सो हर रास लए वे मुख भस पाहो।
भगत जना नू ओ मालक वाहिगुरु नाम दी दात बख्शदा है, ते उना कोल ओ ऐसा धन हुंदा है जो किते मुकदा ही नहीं है। पर भगत हर एक नूं नहीं आख सकदे। भगत दे विच तीन अखर आउंदे ने, जिहदे कोल पब्बे तों भजन है, जिहदे कोल गग्गे तों ज्ञान है, जिहदे कोल तत्ते तों त्याग करन दी जुरत है, असल विच ओह है भगत। गुरु ग्रंथ साहिब जी दसदे ने, मत हुंदी होए इआणा, ताण हुंदे होए नितणा, माण हुंदे होए निमाणा, अण हुंदे को आप वंडाए। कोई ऐसा भगत सदाए, हुंदिया सुंदिया ते हर कोई दे दिंदा है, होवे कोई इहो जिहा अपनी मूंह दी बुरकी भी दूजे दे मूंह च पा दवे, ओह हुंदा है भगत।
हर के नाम के वापारी, हर भगत है जम जागाती, तिना नेड़ ना जाहो।
वाहिगुरु दे नाम दे वपारी ओ भगत हुंदे ने, ते उहनां नूं जम दी जगाती मसूल टैक्स नहीं लग सकता। तुसी देखो दुनियावी दौलत कमाओ ना, किन्ने टैक्स देने पैंदे ने, इनकम टैक्स तो अलावा भी किन्ने टैक्स देने पैंदे ने, पर कहंदे मालक वाहिगुरु दा नाम ओ व्यापार है, ओ दौलत है, जिथे कोई टैक्स नहीं है। किन ही बंजिया कासी तांबा, किन ही लौंग सुपारी, संतव बंजिया नाम गोबिंद का, ऐसी खेप हमारी।
जन नानक हर नाम तन लद्या, सदा वे परवाहो।
कहंदे दास नानक ने वाहिगुरु जी दे नाम रूपी दौलत नू लद्या है, भाव की इकट्ठा कीता है, ते सदा ही वे परवाह हो गए ने। गुरु नानक देव साहब जी वर्गा वे परवाह दुनिया च नजर नहीं आउंदा है, क्योंकि भरोसा सी मालक वाहिगुरु जी उत्ते। गुरु अर्जन देव साहब जी वर्गा बेपरवाह दुनिया च कोई नजर नहीं आउंदा है, क्योंकि मैं सब कुछ छोड़ प्रब तू ही ते आया। फिर भावें चार चार वारी जहर दे वार हुंदे ने साहबजादा गुरु हरगोबिंद साहब जी पातशाह जी उत्ते, पर कोई कुछ नहीं विगाड़ सकता। जिसदा साहिब डाढ़ा होए, तिसनों मार ना साका कोए, मैं धनवादी हाँ। श्रोमणी गुरद्वारा प्रबंधक कमेटी का प्रधान साहब मुख सेवादार सरदार हरजिंदर सिंह जी धामी जी, बहुत धनवादी हाँ संघ साहब ज्ञानी जगतार सिंह जी दे जो हमेशा ही निवाजते ने एज ए हैड ग्रंथी गुरद्वारा सीसगंज साहब होने के नाते वो बहुत माण देंदे ने। ते गुरु तेग बहादुर साहब जी का वो महान अस्थान जिथे ये सेवावान निभाउंदियां होया, इत्थे जद ये बख्शिश गुरु रामदास साहब जी की हो जाती है, हम मूरख कारे लाया नानक गरीब टह पया द्वारे, हर मेल लेहो वड़ियाई वाली, जद बख्शिश हो जाती है तो फिर सरबत साध संगत की असीस मिल जाती है। धनवादी हाँ मालक वाहिगुरू जी का, गुरु रामदास साहब जी का, गुरु ग्रंथ साहब जी का, आप सरबत साध संगत का बड़ी कागरता बख्शी है, बेअंत होइया भुल्लां बख्श लैना, दिओ असीस कथा करन दी जाच आ जावे, सांझे तौर ते सब लई अरदास है, तेग बहादुर सिमरै हर नौ निध आवै ताए, सब थाई होए सहाए, अखीली पंक्ति पढ़दे हाँ जी।
हर के नाम के वापारी हर भगत है, जम जागाती तिना नेड़ ना जाहो, जन नानक हर नाम धन लद्या, सदा वे परवाहो। वाहिगुरु जी का खालसा, वाहिगुरु जी की फतेह।